ट्रैकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
ओ माया मेहंदी रोका या ब्याह दा होवे मौका, प्रेसिडेंट कन्वेंशन सेंटर।
स्वीट महल वालियां दा बिल्कुल नवा प्रेसिडेंट कन्वेंशन सेंटर, 100 to 700 तक दी कैपेसिटी ते खाना उही लाजवाब। स्वीट महल वाला प्रेसिडेंट कन्वेंशन सेंटर, कन्वीनियंटली लोकेटेड इन बॉन। हुणे कॉल करो अते अपनियां पार्टियां बुक कराओ, 416-433-9191, 416-433-9191।
प्रेसिडेंट कन्वेंशन सेंटर।
अपनी कम्युनिटी दा सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747471।
परिवार ही सब कुछ है, दुनिया भर में अब उनके साथ जुड़ना थोड़ा आसान हो गया है। अब जब आप CIBC ग्लोबल मनी ट्रांसफर भेजते हैं तो विदेश में आपके प्यारे इसे उसी दिन अपने पास की मनीग्राम लोकेशन से नकद में ले सकते हैं, और ये सब बिना किसी ट्रांसफर फी के, ताकि आप अपने प्यारों को भेज सकें और ज्यादा। उनकी मदद करने का यही सही तरीका है। CIBC ग्लोबल मनी ट्रांसफर के साथ परिवार कभी भी दूर नहीं। शर्तें और CIBC फॉरेन एक्सचेंज रेट्स लागू हैं। CIBC.com/cashpickup पर जाएं।
770 AM ਦੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਸੰਡੇ ਵਾਲੇ ਦਿਨ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ, ਉਹਨਾਂ ਦੀ ਹੈਲਪ ਔਰ ਆਸ਼ੀਰਵਾਦ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਦੋਂ ਵੀ ਤੁਸੀਂ ਕਦੇ ਕੋਈ ਰੀਅਲ ਸਟੇਟ ਦੇ ਸੰਬੰਧੀ ਕੋਈ ਤੁਹਾਡੇ ਡਾਊਟ ਹੋਣ, ਕੋਈ ਕੁਐਸਚਨ ਕਰਨਾ ਹੋਵੇ, ਕੋਈ ਜਾਇਦਾਦ ਪ੍ਰੋਪਰਟੀ ਤੁਸੀਂ ਖਰੀਦਣੀ ਹੈ ਜਾਂ ਵੇਚਣੀ ਹੈ, ਬੜੇ ਭੰਬਲ ਭੂਸੇ ਨੇ, ਕੋਈ ਵੀ ਤੁਹਾਨੂੰ ਕਲੀਅਰ ਆਨਸਰ ਨਹੀਂ ਦਿੰਦਾ, ਗੋਲਮੋਲ ਗੱਲਾਂ ਕਰਦੇ ਨੇ। ਸੋ ਮੇਰੀ ਹਮੇਸ਼ਾ ਹੀ ਇੱਕੋ ਹੀ ਤਾਕੀਦ ਹੁੰਦੀ ਹੈ ਕਿ ਕਦੇ ਵੀ ਇੱਕ ਰੀਅਲ ਸਟੇਟ ਦੇ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਫਾਈਨਲ ਨਾ ਕਰੋ, ਕਿਉਂਕਿ ਹੁਣ ਜਿਹੜੀ ਪ੍ਰੋਪਰਟੀ ਹੈ ਉਹਦੀਆਂ ਕੀਮਤਾਂ ਅਸਮਾਨਾਂ ਦੇ ਉੱਤੇ ਚੱਲ ਰਹੀਆਂ ਨੇ, ਕਮਿਸ਼ਨ ਉਨੀ ਹੈ, ਹੁਣ ਉਹਨਾਂ ਨੂੰ ਬਹੁਤ ਢੇਰਾਂ ਦੇ ਢੇਰ ਪੈਸੇ ਮਿਲਦੇ ਨੇ। ਮਿਹਨਤ ਵੀ ਹੁੰਦੀ ਹੈ ਪਰ ਢੇਰਾਂ ਦੇ ਢੇਰ ਪੈਸੇ ਮਿਲਦੇ ਨੇ। ਪੁਰਾਣੀ ਜਿਹੜੀ ਪ੍ਰੋਪਰਟੀ ਦੀ ਕੀਮਤ ਜੇ 2 ਲੱਖ ਸੀ, ਹੁਣ ਉਹ 12 ਲੱਖ ਦੀ, 14 ਲੱਖ ਦੀ ਹੋਊਗੀ। ਸੋ ਇਸ ਕਰਕੇ ਮੈਂ ਤੁਹਾਨੂੰ ਇੱਕ ਐਡਵਾਈਸ ਦਿੰਦਾ ਹੁੰਦਾ ਕਿ ਕਦੇ ਵੀ ਇੱਕ ਰੀਅਲ ਸਟੇਟ ਦੇ ਬੰਦੇ ਨੂੰ ਬੁਲਾ ਕੇ ਸਾਈਨ ਨਾ ਕਰੋ। ਇਹ ਨਾ ਹੋਵੇ ਕਿ ਰਾਤ ਨੂੰ ਘੁੱਟ ਪੀ ਲਈ ਜਾਂ ਰੋਟੀ ਖਾ ਲਈ ਜਾਂ ਮੇਰੇ ਪਿੰਡ ਦਾ ਜਾਂ ਮੇਰੇ ਸ਼ਹਿਰ ਦਾ ਜਾਂ ਮੇਰੇ ਧਰਮ ਦਾ ਜਾਂ ਮੇਰੇ ਰਿਸ਼ਤੇਦਾਰ ਦਾ, ਸ਼ੋਰ ਉਹਨੂੰ ਪ੍ਰੈਫਰੈਂਸ ਦਿਓ, ਮੈਂ ਨਹੀਂ ਕਹਿੰਦਾ, ਪਰ ਤੁਸੀਂ 2-3-4 ਬੰਦਿਆਂ ਨੂੰ ਹੋਰ ਵੀ ਬੁਲਾ ਲਓ। ਸਵਾਲ ਪੁੱਛੋ ਕਿ ਭਾਈ ਸਾਹਿਬ ਜਾਂ ਭੈਣ ਜੀ, ਮੈਂ ਪ੍ਰੋਪਰਟੀ ਖਰੀਦਣੀ ਹੈ ਅਤੇ ਮੈਨੂੰ ਕੀ ਫਾਇਦਾ ਹੋਊਗਾ, ਕਿਉਂਕਿ ਬਾਹਲੇ ਬੰਦੇ ਕਹਿਣਗੇ ਫਿਕਰ ਨਾ ਕਰ, ਤੈਨੂੰ ਬੜੀ ਵਧੀਆ ਲੈ ਕੇ ਦੇਵਾਂਗੇ, ਬੜੀ ਵਧੀਆ। ਜਿਹੜੇ ਇਹਨੇ ਠੱਗੀ ਦਾ ਜਾਲ ਹੈ, ਵਧੀਆ ਨਹੀਂ। ਉਹਨੂੰ ਪੁੱਛੋ ਵੀ ਜਿਹੜੇ ਮੇਰੇ ਕਰਕੇ ਤੈਨੂੰ ਕਮਿਸ਼ਨ ਮਿਲਣੀ ਹੈ, 3%, 4% ਜੋ ਵੀ ਹੈ, ਉਹਦੇ ਵਿੱਚੋਂ ਮੈਨੂੰ ਕੀ ਦੇਂਗਾ, ਕਿਉਂਕਿ ਜੋ ਕੁਛ ਤੈਨੂੰ ਮਿਲਣਾ ਇਟਸ ਬਿਕੋਜ਼ ਆਫ ਮੀ। ਅਤੇ ਉਹਨਾਂ ਤੋਂ ਗੱਲਾਂ ਪੁੱਛੋ। ਜਦੋਂ ਕਹਿੰਦੇ ਨੇ ਵਧੀਆ ਲੈ ਦੇਵਾਂਗੇ, ਵਧੀਆ ਵਧੀਆ, ਤਾਂ ਸਾਰੇ ਹੀ ਕਹਿੰਦੇ ਨੇ, ਕੋਈ ਐਂ ਕਹਿੰਦਾ ਵੀ ਤੈਨੂੰ ਮਾੜੀ ਲੈ ਕੇ ਦੇਵਾਂਗੇ, ਉਹ ਤਾਂ ਬਾਅਦ 'ਚ ਪਤਾ ਲੱਗਦਾ। ਸੋ ਇਸ ਕਰਕੇ ਮੈਂ ਕਹਿੰਦਾ 2-3-4 ਬੰਦਿਆਂ ਨੂੰ ਬੁਲਾ ਲਓ, ਹਰੇਕ ਸਵਾਲ ਪੁੱਛੋ। ਉਹ ਸਵਾਲ ਪੁੱਛਣ ਤੋਂ ਬਾਅਦ ਤੁਸੀਂ ਆਪਦੀ ਜੱਜਮੈਂਟ ਆਪਦੀ ਫੈਮਿਲੀ ਨਾਲ ਬੈਠ ਕੇ ਬਣਾਓ, ਅਤੇ ਜੇ ਉਹ ਜੱਜਮੈਂਟ ਜਿੱਥੇ ਵੀ ਤੁਹਾਨੂੰ ਸਭ ਤੋਂ ਵਧੀਆ ਲੱਗਦੀ ਹੈ ਉੱਥੇ ਫਿਰ ਸਾਈਨ ਕਰ ਦਿਓ। ਮੈਂ ਤਾਂ ਸਿਰਫ ਇਹੀ ਕਹਿਣਾ ਵੀ ਤੁਸੀਂ ਸਿਰਫ ਅਤੇ ਸਿਰਫ ਇੱਕ ਵਾਰ ਅਰਫਾ ਮੁਜ਼ੱਫਰ ਜੀ ਨੂੰ ਫੋਨ ਕਰ ਲਓ। ਫੋਨ ਕਰਨ ਦਾ ਕੋਈ ਨੁਕਸਾਨ ਨਹੀਂ, ਉਹਨਾਂ ਨੇ ਆਪ ਹੀ ਆਉਣਾ। ਤੁਹਾਡੇ ਜੋ ਵੀ ਗੱਲ ਹੈ, ਤੁਹਾਡੇ ਕੋਈ ਸ਼ਿਕਵੇ ਨੇ, ਤੁਹਾਡੀਆਂ ਕੋਈ ਡਾਊਟ ਨੇ, ਉਹਨਾਂ ਨਾਲ ਗੱਲ ਕਰੋ। ਜੇ ਤੁਹਾਨੂੰ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਤੁਹਾਨੂੰ 100% ਇਹ ਯਕੀਨ ਹੋ ਜੇ ਕਿ ਵਾਕਈ ਜਿਹੜਾ ਮੈਂ ਰਿਕਮੈਂਡ ਕੀਤਾ ਉਹ ਨਾਂ ਬੜਾ ਟੌਪ ਦਾ ਅਤੇ ਸਾਰੀ ਗੱਲ ਦੀ ਕਲੈਰਿਟੀ ਹੈ ਅਤੇ ਢੇਰ ਸਾਰੇ ਤੁਹਾਡੇ ਪੈਸੇ ਵੀ ਬਚਾ ਕੇ ਦੇਣਗੇ, ਜਿਹੜੇ ਕਿ ਹਿਡਨ ਨੇ, ਪਤਾ ਨਹੀਂ ਲੱਗਣੇ, ਉਸ ਜੇ ਤੁਹਾਡੇ ਪੈਸੇ ਬਣ ਗਏ, ਮੇਰਾ ਤੁਸੀਂ ਯਕੀਨ ਕਰੋ, ਜਦੋਂ ਤੁਸੀਂ ਇੱਕ ਵਾਰ ਉਹਨਾਂ ਨਾਲ ਸਾਈਨ ਕਰ ਲਿਆ ਤਾਂ ਫਿਰ ਨਾਲੇ ਤੁਸੀਂ ਮੈਨੂੰ ਫੋਨ ਕਰਕੇ ਦੱਸੋਗੇ ਅਤੇ ਨਾਲੇ ਵਾਰ ਵਾਰ ਹੋਰਾਂ ਨੂੰ ਦੱਸੋਗੇ ਕਿ ਕਿੰਨੇ ਵਧੀਆ ਅਰਫਾ ਮੁਜ਼ੱਫਰ ਜੀ ਓਨੈਸਟ ਰੀਅਲ ਸਟੇਟ ਦੇ ਵਿੱਚ ਸੇਲਜ਼ ਰੈਪ ਨੇ। ਲੋਕਾਂ ਦਾ ਫਾਇਦਾ ਕਰਨਾ, ਅਫਕੋਰਸ ਉਹਨਾਂ ਦੀ ਰੋਜ਼ੀ ਰੋਟੀ ਹੈ, ਉਹ ਵੀ ਤਾਂ ਉਹਨਾਂ ਨੇ ਕਮਾਉਣਾ, ਪਰ ਤੁਹਾਡਾ ਫਾਇਦਾ ਸਭ ਤੋਂ ਪਹਿਲਾਂ ਅੱਗੇ ਸੋਚਣਾ, ਪੈਸਿਆਂ ਦੇ ਵੱਲੋਂ ਵੀ ਅਤੇ ਨਾਲ ਜਿਹੜਾ ਕੁਛ ਲੈ ਕੇ ਦੇਣਾ ਉਹਦੇ ਵੱਲੋਂ ਵੀ। ਸੋ ਅਰਫਾ ਮੁਜ਼ੱਫਰ ਜੀ ਦਾ ਫੋਨ ਨੰਬਰ ਹੈ 6478962 45। ਜੇ ਭੁੱਲ ਜਾਓ, ਜਿਹੜੀ ਕਿ ਸਾਨੂੰ ਹਮੇਸ਼ਾ ਅਕਸਰ ਆਦਤ ਹੈ ਕਿ ਮੌਕੇ 'ਤੇ ਅਸੀਂ ਯਾਦ ਨਹੀਂ ਰੱਖਦੇ, ਤਾਂ ਜਿਹੜੇ ਸਟੇਸ਼ਨ ਦੇ ਉੱਤੇ ਅੱਜ ਮੈਂ ਬੈਠਾ, ਇਹਨੂੰ ਕਹਿੰਦੇ ਨੇ 770 AM, ਇਸ ਰੇਡੀਓ ਸਟੇਸ਼ਨ 'ਤੇ ਜਿਹਦਾ ਮਰਜ਼ੀ ਪ੍ਰੋਗਰਾਮ ਚੱਲਦਾ ਹੋਵੇ ਤੁਸੀਂ ਰੇਡੀਓ ਸਟੇਸ਼ਨ 'ਤੇ ਕਾਲ ਕਰਨੀ ਹੈ। ਰੇਡੀਓ ਸਟੇਸ਼ਨ ਦਾ ਨੰਬਰ ਹੈ 416-620-1778। ਤੁਸੀਂ 416-620-1778 ਇਹ ਰੇਡੀਓ ਸਟੇਸ਼ਨ 'ਤੇ ਫੋਨ ਕਰਕੇ ਅਰਫਾ ਮੁਜ਼ੱਫਰ ਜੀ ਦਾ ਨੰਬਰ ਲੈ ਲਓ, ਫਿਰ ਉਹਨਾਂ ਨਾਲ ਅਪੁਆਇੰਟਮੈਂਟ ਬਣਾ ਲਓ। ਗੱਲ ਤਾਂ ਬੜੀ ਸਿੱਧੀ ਹੈ। ਸੋ ਉਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਇਹ ਪ੍ਰੋਗਰਾਮ ਹਰ ਸੰਡੇ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਪੇਸ਼ ਕਰਦੇ ਹਾਂ। ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਅੱਜ ਦਾ ਜਿਹੜਾ ਟੌਪਿਕ ਹੈ, ਜਿਵੇਂ ਕਿ ਤੁਹਾਨੂੰ ਪਤਾ ਕਿ ਦੁਨੀਆਂ ਦੇ ਵਿੱਚ ਅੱਜ ਫਾਦਰਸ ਡੇ ਮਨਾਇਆ ਜਾ ਰਿਹਾ ਹੈ, ਪਿਤਾ ਦਾ ਦਿਨ ਹੈ। ਸੋ ਅੱਜ ਆਪਾਂ ਫਾਦਰਸ ਡੇ ਦੇ ਉੱਤੇ ਗੱਲਬਾਤ ਕਰਾਂਗੇ। ਤੁਹਾਡੇ ਵੀ ਕੋਈ ਵਿਚਾਰ ਹੋਣ, ਤੁਸੀਂ ਸ਼ੋਰ ਰੇਡੀਓ ਸਟੇਸ਼ਨ 'ਤੇ ਕਾਲ ਕਰ ਲਓ 416-620-1778। ਰੱਖਿਓ ਸ਼ਾਰਟ, ਪਿਆਰ ਨਾਲ ਆਪਣੇ ਫਾਦਰ ਨੂੰ, ਆਪਣੇ ਕਿਸੇ ਪਿਆਰੇ ਨੂੰ ਕੋਈ ਸੁਨੇਹਾ ਦੇਣਾ, ਕੋਈ ਵਿਸ਼ੇਸ਼ ਦੇਣੀ ਹੈ, ਜ਼ਰੂਰ ਤੁਸੀਂ ਕਾਲ ਕਰ ਲਓ। ਮੈਂ ਵੀ ਆਪਣੇ ਵੱਲੋਂ ਕੋਸ਼ਿਸ਼ ਕਰੂੰਗਾ ਕਿ ਜਿੰਨਾ ਕੁ ਮੈਨੂੰ ਜ਼ਿੰਦਗੀ ਦਾ ਤਜਰਬਾ ਹੈ ਆਪਣੇ ਬਾਪ ਦੇ ਪ੍ਰਤੀ, ਆਪਣੇ ਫਾਦਰ ਦੇ ਪ੍ਰਤੀ, ਉਹ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਾਂ। ਕੀ ਪਤਾ ਅੱਜ ਅਖੀਰਲਾ ਹੀ ਫਾਦਰ ਡੇ ਹੋਵੇ, ਰੱਬ ਦੀਆਂ ਮੌਜਾਂ ਦਾ ਕੀ ਪਤਾ। ਸੋ ਮੈਂ ਬੜੇ ਸਿੰਪਲ ਤਰੀਕੇ ਨਾਲ ਇੱਕ ਦੋ ਲਾਈਨਾਂ ਵੀ ਲਿਖੀਆਂ ਨੇ। ਪਿਛਲੇ ਮੈਂ 5-6 ਦਿਨਾਂ ਤੋਂ ਕੋਸ਼ਿਸ਼ ਕਰਦਾ ਕੋਈ ਪੋਇਮ ਲਿਖਣ ਦੀ, ਲਿਖ ਤਾਂ ਕਾਫੀ ਵੱਡੀ ਰਹੀ, ਫਿਰ ਕੱਟੀ ਗਿਆ। ਮੈਂ ਕਹਿੰਦਾ ਚੱਲਣੀ ਨਹੀਂ। ਸੋ ਇਸ ਕਰਕੇ 2-4 ਲਾਈਨਾਂ ਮੈਂ ਵੀ ਫਾਦਰ ਡੇ ਦੇ ਉੱਤੇ ਲਿਖੀਆਂ, ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਬਿਫੋਰ ਵੀ ਸਟਾਰਟ ਦਿਸ ਟੋਪਿਕ, ਲੈਟਸ ਹੀਅਰ ਦਾ ਫਸਟ ਸੌਂਗ ਔਨ ਫਾਦਰਸ ਡੇ, ਲੈਟਸ ਹੀਅਰ।
महिमा सब ही सुनाते, मैं बतलाऊं क्या है पिता।
माँ की महिमा सब ही सुनाते, मैं बतलाऊं क्या है पिता।
रोटी कपड़ा और मकान, परिवार का सारा जहां है पिता। महिमा सब ही सुना दे, मैं बतलाऊं क्या है पिता।
माँ की महिमा सब ही सुना दे, मैं बतलाऊं क्या है पिता।
पिता से ही तो हर बच्चे के होते हजारों सपने हैं। पिता से ही तो हर बच्चे के होते हजारों सपने हैं। पिता है संग तो हर बाजार के सारे खिलौने अपने हैं। बच्चों की हर आशा और खुशियों का है इंतजार पिता। माँ की महिमा सब ही सुना दे, मैं बतलाऊं क्या है पिता।
माँ
माइंड एंड बॉडी प्रोग्राम देख रहे लखां ही श्रोतियां नूं मेरा डॉक्टर नरेंद्र रवि दा एक बार फिर प्यार भरिया नमस्कार सलाम अलैकुम सत श्री अकाल एंड वेरी गुड ईवनिंग। जिवें कि तुहानूं पता ही है कि अज फादर्स डे है और फादर्स डे दुनिया के तकरीबन 111 देशों दे विच फादर डे मनाया जाता है। भावें वख-वख देशों दे विच वख-वख रिवाज ने पर मोस्ट ऑफ द कंट्रीज अमेरिकन स्टोरी के मुताबिक अज फादर्स डे मना रहे हैं। सो आपां भी फादर डे दे उत्ते गलबात करनी है। जे तुसीं भी कोई विश अपने फादर नूं करनी है किसी प्यारे नूं करनी है तो मोस्ट वेलकम। यू कैन कॉल मी एट द रेडियो स्टेशन का फोन नंबर इज 416-620-1778। तुसीं कोई भी विश करनी है पर रखियो संक्षेप दे विच थोड़ी गल कोई जाति तजर्बा है तुहाडा कोई जाति वापरी है फादर के रोल के लिए फादर तुहाडे लिए की किया किवें किया तुसीं गलबात जरूर कर सकते हो एक बड़ी वधिया उन्हां दी याद होएगी। सो मैं तो बड़े हल्के फुलके तरीके नाल जो मैं अपने फादर दे नाल बताया समा हुण तां फादर दुनिया विच नहीं रहे जो भी बताया जो भी मेरे को यादा ने उन्हूं बड़े सिंपल तरीके दे नाल तुहाडे नाल मैं शेयर करूँगा। तो नाल ही मैं पिछले 4-5 दिनों तो क्योंकि मैं कहानी या कविता लिखन का शौक है अगे पहला सी तो 30-40 साल पहले लिखते होंगे मिनी कहानियां न्यूज़पेपर भी छपदियां सी। सो मैं पिता के उपर भी एक कविता लिखी काफ़ी लंबी चौड़ी लिख बैठिया भावुक हो गए फिर कट्टी गया अज मैं रेडियो स्टेशन से आने तो पहला 3-4 लाइन ही रखियां भी यही इंपोर्टेंट है नहीं तो प्रोग्राम लंबा हो जाना सीगा। सो वह भी मैं तुहानूं सुनावांगा। सो पहला आपां गल करिए कि फादर्स डे कहिंदे किहनूं ने फादर डे का परपज की है। फादर डे जिहड़ा हैगा टू एक्नोलेज एंड एपरीशिएट द रोल ऑफ फादर्स इन अवर लाइफ कि प्यो का बाप का पापा जी का डैडी जी का साड़ी जिंदगी दे विच की रोल है साड़ी जिंदगी नूं बनाउण दे विच परवरिश करन दे विच अगां वधाउण दे विच की रोल है चंगा रोल की है। सो उस गल्लां नूं याद कर करके कि बचपन च मेरा बाप मैनूं आ करदा सी मैनूं कनेडा भेजिया मैनूं अमेरिका भेजिया मैनूं स्कूल भेजिया मैनूं कॉलेज भेजिया मैं बीमार सी ते मैनूं स्कूल च आप नंगे पैरी सारियां गल्लां जिहड़ियां ने उह एपरीशिएट करना है उहनूं एक्नोलेज करना है अज दे दिन कि वट इज़ द इंपोर्टेंस वट इज़ द रोल ऑफ अवर फादर इन दिस लाइफ। सो असी की करते हैं बच्चे की करते ने कि ऑन दिस डे चिल्ड्रन गैट ए चांस टू मेक देयर फादर फील स्पैशल कि अज दे दिन जिहड़ा फादरस डे है बच्चे चाहे कुड़ियां ने चाहे मुंडे ने ਉਹ ਕੋਸ਼ਿਸ਼ ਕਰਦੇ ਨੇ ਆਪਣੇ ਵੱਲੋਂ ਕਿ ਆਪਣੇ ਪਿਤਾ ਨੂੰ ਇੱਕ ਅੱਜ ਖਾਸ ਦਿਨ ਰੱਖਿਆ ਜਾਂਦਾ ਵੀ ਉਹਨੂੰ ਲੱਗੇ ਕਿ ਮੈਂ ਇੱਕ ਖਾਸ ਚੀਜ਼ ਹਾਂ। ਸੋ ਉਹਦੇ ਲਈ ਖਾਸ ਚੀਜ਼ ਲੱਗਣ ਦੇ ਲਈ ਕੀ ਹੈ ਵਿਦ ਦੇਅਰ ਜੈਸਚਰ ਉਹ ਜੈਸਚਰਸ ਕੀ ਨੇ ਕੀ ਕਰਦੇ ਨੇ ਉਹਦੇ ਵਿੱਚ ਕੀ ਹੈ ਇਟ ਕੈਨ ਬੀ ਇਮੋਸ਼ਨਲੀ ਇਟ ਕੈਨ ਬੀ ਇਮੋਸ਼ਨਲ ਇਟ ਕੈਨ ਬੀ ਮੈਂਟਲ ਇਟ ਕੈਨ ਈਵਨ ਫਾਈਨੈਂਸ਼ੀਅਲੀ ਤਿੰਨ ਚੀਜ਼ਾਂ ਨੇ। ਇਮੋਸ਼ਨਸ ਕੀ ਹੁੰਦੇ ਨੇ ਜਦੋਂ ਤੁਸੀਂ ਫੋਨ ਕਰਦੇ ਹੋ ਇਮੋਸ਼ਨ ਹੋ ਕੇ ਰੋਂਦੇ ਹੋ ਵੀ ਡੈਡੀ ਤੂੰ ਮੈਨੂੰ ਸਕੂਲ ਛੱਡ ਕੇ ਆਉਂਦਾ ਸੀ ਕਨੇਡੇ ਤੇ ਚੜ੍ਹਦਾ ਹੁੰਦਾ ਸੀਗਾ ਮੈਂ ਦੇਖਿਆ ਤੇਰੀ ਪੈਂਟ ਪੱਟੀ ਵੀ ਹੁੰਦੀ ਸੀਗੀ ਤੂੰ ਮੈਨੂੰ ਜੀਨ ਲੈ ਕੇ ਦਿੱਤੀ ਮੈਂ ਇੱਕ ਵਾਰੀ ਸਕੂਲ 'ਚ ਮੈਨੂੰ ਮੁੰਡੇ ਜਾਂ ਕੁੜੀਆਂ ਕੁੱਟ ਗਏ ਤੂੰ ਆ ਕੇ ਪਰਵਾਹ ਨਹੀਂ ਕੀਤੀ ਮੇਰੇ ਨਾਲ ਸਟੈਂਡ ਲਿਆ ਇਹ ਜਦੋਂ ਗੱਲਾਂ ਕਰਦੇ ਆ ਇਮੋਸ਼ਨਲ ਨੇ। ਮੈਂਟਲ ਇਹ ਹੁੰਦਾ ਕਿ ਜਦੋਂ ਤੁਸੀਂ ਮਾਇੰਡ ਦੇ ਵਿੱਚ ਆ ਕੇ ਕੁਛ ਗੱਲਾਂ ਲਿਖਦੇ ਹੋ ਸੱਚੀਆਂ ਗੱਲਾਂ ਲਿਖਦੇ ਹੋ ਇਹ ਨਹੀਂ ਵੀ ਕਾਰਡਾਂ 'ਚ ਜਾ ਕੇ ਨਕਲ ਕਰ ਲਈ ਨੋ ਜਦੋਂ ਤੁਸੀਂ ਕੋਈ ਆਪਣੀ ਹੱਡ ਬੀਤੀ ਲਿਖਦੇ ਹੋ ਇਮੋਸ਼ਨਲ ਹੈ। ਫਿਰ ਈਵਨ ਫਾਈਨੈਂਸ਼ੀਅਲੀ ਕਈ ਵਾਰੀ ਤੁਸੀਂ ਗਿਫਟਾਂ ਦਿੰਦੇ ਹੋ ਕੋਈ ਪੈਸੇ ਦਿੰਦੇ ਹੋ ਕੋਈ ਰੈਸਟੋਰੈਂਟ 'ਤੇ ਲੈ ਜਾਂਦੇ ਹੋ ਕੋਈ ਟੂਰ 'ਤੇ ਲੈ ਜਾਂਦੇ ਹੋ। ਸੋ ਇਹ ਜਿਹੜੀਆਂ ਗੱਲਾਂ ਨੇ ਤਿੰਨੇ ਇਮੋਸ਼ਨਲੀ ਮੈਂਟਲੀ ਐਂਡ ਫਾਈਨੈਂਸ਼ੀਅਲੀ ਇਹਦੇ ਨਾਲ ਅੱਜ ਦੇ ਦਿਨ ਤੁਸੀਂ ਆਪਣੇ ਪਿਤਾ ਦਾ ਜਿਹੜਾ ਦਿਨ ਹੈ ਉਹ ਸਪੈਸ਼ਲ ਮਨਾਉਂਦੇ ਹੋ। ਕਿਉਂ ਮਨਾਉਂਦੇ ਹੋ ਕਿਉਂਕਿ ਸਾਰੀ ਜ਼ਿੰਦਗੀ ਦੇ ਵਿੱਚ ਪਿਤਾ ਦੇ ਰੋਲ ਨੂੰ ਯਾਦ ਕਰਕੇ ਉਹਨੂੰ ਤੁਸੀਂ ਅੱਜ ਦੇ ਦਿਨ ਐਪਰੀਸ਼ੀਏਟ ਕਰਦੇ ਹੋ। ਭਾਵੇਂ ਜਿਹੜਾ ਮਦਰ ਡੇ ਹੈ ਮਦਰ ਡੇ ਵੀ ਆਪਾਂ ਮਨਾ ਕੇ ਹਟੇ ਹਾਂ। ਮਦਰਸ ਡੇ ਅਤੇ ਫਾਦਰ ਡੇ 'ਚ ਫਰਕ ਇਹ ਹੈ ਕਿ ਮਦਰਸ ਡੇ ਦੁਨੀਆ ਦੇ ਵਿੱਚ ਜਿਹੜੀ ਮਈ ਦਾ ਮਹੀਨਾ ਹੁੰਦਾ ਪੰਜਵਾਂ ਮਹੀਨਾ ਮਈ ਦਾ ਹੁੰਦਾ ਉਹਦੇ ਵਿੱਚ ਜਿਹੜਾ ਸੈਕਿੰਡ ਸੰਡੇ ਹੁੰਦਾ ਸੈਕਿੰਡ ਸੰਡੇ ਸੈਕਿੰਡ ਇਤਵਾਰ ਹੁੰਦਾ ਉਹ ਮਦਰ ਡੇ ਹੁੰਦਾ ਅਤੇ ਜਿਹੜਾ ਅਗਲਾ ਮਹੀਨਾ ਹੁੰਦਾ ਜੂਨ ਦਾ ਜਿਹਨੂੰ 6ਵਾਂ ਮਹੀਨਾ ਜੂਨ ਕਹਿੰਦੇ ਹਾਂ ਉਹਦਾ ਜਿਹੜਾ ਤੀਜਾ ਸੰਡੇ ਹੁੰਦਾ ਉਹ ਫਾਦਰਸ ਡੇ ਦੇ ਤੌਰ 'ਤੇ ਮਨਾਇਆ ਜਾਂਦਾ। ਫਿਰ ਗੱਲ ਮੈਂ ਰਿਪੀਟ ਕਰ ਦਿੰਦਾ ਮਦਰ ਡੇ ਹੁੰਦਾ ਇਸ ਤੋਂ ਜਿਹੜਾ ਮੂਹਰਲਾ ਮਹੀਨਾ ਮਈ ਦਾ ਉਹਦੇ ਵਿੱਚ ਜਿਹੜਾ ਵੀ ਸੈਕਿੰਡ ਸੰਡੇ ਹੋਊਗਾ ਜਿਹੜੀ ਮਰਜ਼ੀ ਤਰੀਕ ਨੂੰ ਹੋਊਗਾ ਉਹ ਮਦਰ ਡੇ ਹੈ ਅਤੇ ਜੂਨ ਦੇ ਵਿੱਚ ਜਿਹੜਾ ਥਰਡ ਸੰਡੇ ਹੈ ਉਹ ਜਿਹੜਾ ਹੈਗਾ ਉਹ ਫਾਦਰ ਡੇਜ਼ ਮਨਾਇਆ ਜਾਂਦਾ। ਔਰ ਬੜੀ ਇੰਟਰਸਟਿੰਗ ਗੱਲ ਹੈ ਇਹ ਮੈਂ ਡੈਡ ਯੂਨੀਵਰਸਿਟੀ ਨੇ ਰਿਸਰਚ ਕੀਤੀ ਹੈ ਉੱਥੋਂ ਕੱਢੀ ਹੈ ਗੱਲ ਕਿ ਡੈਡ ਯੂਨੀਵਰਸਿਟੀ ਦੱਸਦੀ ਹੈ ਕਿ ਦੁਨੀਆ ਦੇ ਵਿੱਚ ਦੁਨੀਆ ਦੇ ਵਿੱਚ 2020 ਦੋ ਸਾਲ ਪਹਿਲਾਂ 76% ਲੋਕਾਂ ਨੇ ਫਾਦਰਸ ਦਾ ਡੇ ਮਨਾਇਆ 76% ਲੋਕਾਂ ਨੇ ਫਾਦਰ ਦਾ ਦਿਨ ਮਨਾਇਆ ਅਤੇ ਉਸੇ ਸਾਲ ਮਦਰਸ ਡੇ 84% ਲੋਕਾਂ ਨੇ ਮਦਰ ਦਾ ਦਿਨ ਮਨਾਇਆ ਕਿਉਂ ਕਿਉਂਕਿ ਮਦਰ ਦੀ ਇਹ ਗੱਲ ਹਕੀਕਤ ਹੈ ਜੇ ਮੈਂ ਵੀ ਫਾਦਰ ਹਾਂ ਮਦਰ ਦੀ ਲੋਕਾਂ ਦੀ ਨਿਗਾਹ ਦੇ ਵਿੱਚ ਜ਼ਿਆਦਾ ਕਦਰ ਹੈ ਜ਼ਿਆਦਾ ਉਤਸ਼ਾਹ ਦੇ ਨਾਲ ਮਦਰ ਡੇਜ਼ ਮਨਾਇਆ ਜਾਂਦਾ ਹਾਂ ਫਿਰ ਨਾਲ ਹੀ ਫਿਰ ਕਿਉਂਕਿ ਇਹ ਹੁੰਦਾ ਕਿ ਡੈਡੀ ਨਾਰਾਜ਼ ਨਾ ਹੋ ਜਾਂਦਾ ਫਿਰ ਡੈਡੀ ਦਾ ਵੀ ਦਿਨ ਮਨਾ ਲੈਂਦੇ ਨੇ ਪਰ ਮਦਰਸ ਡੇ ਜ਼ਿਆਦਾ ਮਨਾਇਆ ਜਾਂਦਾ ਹੈ ਇਹਦੀ ਗੱਲ ਇਹ ਹੈ ਵੀ ਇਹਦੀ ਸਟੋਰੀ ਕੀ ਹੈ ਫਾਦਰਸ ਡੇ ਦੀ ਫਾਦਰਸ ਡੇ ਮਨਾਉਣ ਦੀਆਂ ਦੋ ਦੁਨੀਆ ਦੇ ਵਿੱਚ ਇੰਪੋਰਟੈਂਟ ਸਟੋਰੀਜ਼ ਨੇ ਬੇਸ ਹੈ ਪਹਿਲੀ ਗੱਲ ਇਹ ਹੈ ਕਿ 5 ਜੁਲਾਈ 1908 ਨੂੰ ਵੈਸਟ ਵਰਜੀਨੀਆ ਦੀ ਚਰਚ ਦੇ ਵਿੱਚ ਉੱਥੇ ਕੀ ਹੋਇਆ ਕਿ ਇੱਕ ਲੇਡੀ ਸੀਗੀ ਲੇਡੀ ਗ੍ਰੇਸ ਕਲੇਟਨ ਉਹਨੇ ਫਾਦਰਸ ਦਾ ਦਿਨ ਮਨਾਇਆ ਸੀਗਾ ਇੱਕ ਫਾਦਰ ਦਾ ਨਹੀਂ ਸਾਰੇ ਫਾਦਰਸ ਦਾ ਦਿਨ ਮਨਾਇਆ ਉਹਦਾ ਕਾਰਨ ਇਹ ਸੀਗਾ ਕਿਹਾ ਜਾਂਦਾ ਕਿ ਫੇਅਰ ਮਾਊਂਟ ਜਿਹੜੀ ਕੋਲ ਮਾਈਨ ਹੈ ਕੋਲਿਆਂ ਦੀ ਜਿਹੜੀ ਖਾਣ ਹੈ ਉਹਦੇ ਵਿੱਚ 362 ਬੰਦੇ 362 ਲੋਕ ਉਸ ਕੋਲੇ ਦੀ ਖਾਣ ਵਿੱਚ ਕੰਮ ਕਰਦੇ ਮਰ ਗਏ ਸੀਗੇ ਜਿਹਦੇ ਵਿੱਚੋਂ 200 ਮੈਰਿਡ ਬੰਦੇ ਸੀਗੇ ਅਤੇ ਜਿਹੜੇ 200 ਬੰਦੇ ਮਰੇ ਸੀ ਉਹਨਾਂ ਦੇ ਜਿਹੜੇ 1000 ਬੱਚਾ ਸੀ ਉਹ ਯਤੀਮ ਹੋ ਗਿਆ ਸੀ ਸੋ ਉਸ ਦੀ ਯਾਦ ਦੇ ਵਿੱਚ ਜਿਹੜੀ ਸੀਗੀ ਆਪਣੀ ਵੈਸਟ ਵਰਜੀਨੀਆ ਦੇ ਵਿੱਚ ਲੇਡੀ ਗ੍ਰੇਸ ਕਲੈਟਨ ਨੇ ਜਿਹੜਾ ਸੀਗਾ ਉਹ ਫਾਦਰਸ ਡੇ ਮਨਾਇਆ ਪਰ ਉਹ ਜ਼ਿਆਦਾ ਦੇਰ ਚੱਲ ਨਹੀਂ ਸਕਿਆ 1-2 ਸਾਲ ਚੱਲਿਆ ਫਿਰ ਲੋਕ ਭੁੱਲ ਗਏ ਪਰ ਜਿਹੜੀ ਦੂਸਰੀ ਜਿਹੜੀ ਸਟੋਰੀ ਹੈ ਉਹਦੇ ਵਿੱਚ ਸਨੋਰਾ ਡੌਡ ਕਹਿੰਦੇ ਨੇ ਇੱਕ ਲੇਡੀ ਹੈ ਦੇਖੋ ਹੈ ਲੇਡੀਜ਼ ਹੀ ਅੱਗੇ ਆਉਂਦੀਆਂ ਬੰਦੇ ਕੁਛ ਨਹੀਂ ਕਰਦੇ ਜਿਵੇਂ ਮਦਰਸ ਡੇ ਦੇ ਵਿੱਚ ਵੀ ਲੇਡੀ ਨੇ ਮਦਰਸ ਡੇ ਸ਼ੁਰੂ ਕਰਵਾਇਆ ਇਸੇ ਤਰ੍ਹਾਂ ਹੀ ਫਾਦਰਸ ਡੇ ਵੀ ਲੇਡੀ ਸੀ ਅਮੈਰੀਕਨ ਸਨੋਰਾ ਸਮਾਰਟ ਡੋਡੋ ਦਾ ਪੂਰਾ ਨਾਂ ਸੀਗਾ ਉਹਦੀ ਕੋਸ਼ਿਸ਼ ਦੇ ਨਾਲ ਉਹਨੇ ਬਹੁਤ ਸਾਰੇ ਲੈਟਰ ਲਿਖੇ MPs ਨੂੰ ਸੈਨੇਟਰਸ ਨੂੰ ਚਰਚ ਦੇ ਵਿੱਚ ਲੋਕਲ ਬੋਡੀ ਗੌਰਮੈਂਟ ਦੇ ਵਿੱਚ ਉਹ ਕੋਸ਼ਿਸ਼ ਕਰਦੀ ਰਹੀ ਸੋ ਉਹ ਮਿਹਨਤ ਦੇ ਨਾਲ ਜਿਸ ਤਰ੍ਹਾਂ ਐਨਾ ਜਾਰਵਿਸ ਨੇ ਜਿਹੜਾ ਸੀਗਾ ਉਹ ਮਾਂ ਦਾ ਦਿਨ ਮਨਾਉਣ ਦੇ ਵਿੱਚ ਮੇਨ ਰੋਲ ਅਦਾ ਕੀਤਾ ਉਸੇ ਤਰ੍ਹਾਂ ਹੀ ਸਨੋਰਾ ਡੋਡ ਜਿਹੜੀ ਸੀਗੀ ਉਹਨੇ ਫਾਦਰ ਦਾ ਦਿਨ ਜਿਹੜਾ ਅੱਜ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਉਹਦੇ ਵਿੱਚ ਉਹਦਾ ਟੌਪ ਦਾ ਰੋਲ ਸੀ ਕਿਹਾ ਜਾਂਦਾ ਕਿਵੇਂ ਸ਼ੁਰੂ ਹੋਇਆ ਕਿ 1909 ਦੇ ਵਿੱਚ ਜਦੋਂ ਇੱਕ ਚਰਚ ਦੇ ਵਿੱਚ ਮਦਰਸ ਡੇ ਮਨਾਇਆ ਜਾ ਰਿਹਾ ਸੀਗਾ ਉੱਥੇ ਐਨਾ ਜਾਰਵਿਸ ਵੀ ਸੀ ਉਹ ਬੋਲੀ ਅਤੇ ਉਸ ਟਾਈਮ ਜਿਹੜੀ ਸਾਡੀ ਸਨੋਰਾ ਡੋਡ ਸੀਗੇ ਉਹਨੇ ਇੱਕ ਆਈਡੀਆ ਦਿੱਤਾ ਕਿ ਜੇ ਆਪਾਂ ਮਦਰ ਦੀ ਇੰਨੀ ਇੰਪੋਰਟੈਂਸ ਹੈ ਹਰੇਕ ਦੀ ਲਾਈਫ ਦੇ ਵਿੱਚ ਤਾਂ ਫਾਦਰ ਦੀ ਇੰਪੋਰਟੈਂਸ ਵੀ ਤਾਂ ਘੱਟ ਨਹੀਂ ਹੈ ਕਿਉਂਕਿ ਸਨੋਰਾ ਡੋਡ ਦਾ ਜਿਹੜਾ ਫਾਦਰ ਸੀਗਾ ਵਿਲੀਅਮ ਸਮਾਰਟ ਉਹ ਇੱਕ ਖੇਤੀ ਕਰਦਾ ਸੀਗਾ ਕਿਸਾਨ ਸੀਗਾ ਅਤੇ ਨਾਲ ਨਾਲ ਉਹਨੇ ਸਿਵਲ ਵਾਰ ਵੀ ਲੜੀ ਸੀ ਅਤੇ ਉਹਦੀ ਜਿਹੜੀ ਸ਼ਾਦੀ ਹੋਈ ਸੀ ਨਾ ਉਹਦੇ ਸੀਗੀਆਂ 5 ਮੁੰਡੇ ਅਤੇ ਸਭ ਤੋਂ ਵੱਡੀ ਇਹ ਕੁੜੀ ਸੀਗੀ ਸਨੋਰਾ ਡੋਡ ਮਤਲਬ ਸਨੋਰਾ ਡੋਡ ਦੇ 4-5 ਛੋਟੇ ਭਰਾ ਸੀ 6ਵੀਂ ਇਹ ਸੀ ਸਭ ਤੋਂ ਵੱਡੀ ਅਤੇ ਮਦਰ ਦੀ ਹੋ ਗਈ ਡੈਥ ਅਤੇ ਸਾਰੀ ਜ਼ਿੰਦਗੀ ਹਰ ਮਾਂ ਦਾ ਜਿਹੜਾ ਰੋਲ ਸੀਗਾ ਮਾਂ ਦਾ ਰੋਲ ਵੀ ਅਤੇ ਪਿਓ ਦਾ ਰੋਲ ਵੀ ਇਹਦੇ ਪਿਤਾ ਵਿਲੀਅਮ ਸਮਾਰਟ ਨੇ ਪੈਦਾ ਕੀਤਾ ਸੋ ਇਸ ਨੇ ਚਰਚ ਦੇ ਵਿੱਚ ਉਸ ਟਾਈਮ 1909 ਦੇ ਵਿੱਚ ਚਰਚ ਦੇ ਵਿੱਚ ਜਿੱਥੇ ਉਹ ਇਹਨਾਂ ਜਾਰਵਿਸ ਮਦਰਸ ਦੇ ਬਾਰੇ ਬੋਲ ਰਹੀ ਸੀ ਅਤੇ ਜਦੋਂ ਇਹਦੀ ਵਾਰੀ ਆਈ ਤਾਂ ਇਹਨੇ ਕਿਹਾ ਵੀ ਠੀਕ ਹੈ ਮਦਰ ਦਾ ਰੋਲ ਵੀ ਬਹੁਤ ਵਧੀਆ ਪਰ ਕਿਉਂ ਨਾ ਅਸੀਂ ਫਾਦਰ ਦਾ ਦਿਨ ਵੀ ਮਨਾਈਏ ਫਾਦਰ ਦਾ ਰੋਲ ਵੀ ਹੈ ਫਾਦਰ ਵੀ ਤਾਂ ਬੱਚਿਆਂ ਨੂੰ ਪਾਲਦਾ ਬੱਚਿਆਂ ਦੀ ਜ਼ਿੰਦਗੀ ਲਈ ਸਭ ਕੁਛ ਕਰਦਾ ਸੋ ਇਹਨੇ ਉੱਥੋਂ ਸ਼ੁਰੂ ਕੀਤੀ ਗੱਲਬਾਤ ਅਤੇ ਉਹ ਗੱਲਬਾਤ ਹੌਲੀ ਹੌਲੀ ਚੱਲਦੀ ਫਿਰ 1972 ਦੇ ਵਿੱਚ ਜਾ ਕੇ ਇੱਕ ਕਾਨੂੰਨ ਬਣਿਆ ਅਮੈਰੀਕਾ ਦੇ ਵਿੱਚ ਜਿਹਦੇ ਕਰਕੇ ਜਿਹੜਾ ਫਾਦਰਸ ਡੇ ਹੈ ਉਹਨੂੰ ਆਫੀਸ਼ੀਅਲੀ ਡਿਕਲੇਅਰ ਕੀਤਾ ਗਿਆ ਕਿਹੜੇ ਦਿਨ ਜੂਨ ਦੇ 3rd ਜਿਹੜਾ ਸੰਡੇ ਹੈ ਸੋ ਅਮੈਰੀਕਾ ਦੇ ਵਿੱਚ ਜਿਹੜਾ ਜੂਨ ਦਾ 3rd ਸੰਡੇ ਹੁੰਦਾ ਉਸ ਦਿਨ ਫਾਦਰਸ ਡੇ ਮਨਾਇਆ ਜਾਂਦਾ ਹੁਣ ਗੱਲ ਇਹ ਹੈ ਕਿ ਜਿੰਨੇ ਵੀ ਦੁਨੀਆ ਦੇ ਵੱਖ ਵੱਖ ਦੇਸ਼ ਨੇ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਵੀ 111 ਕੰਟਰੀ ਦੇ ਵਿੱਚ ਫਾਦਰਸ ਡੇ ਮਨਾਇਆ ਜਾਂਦਾ ਪਰ ਵੱਖ ਵੱਖ ਦੇਸ਼ਾਂ ਵਿੱਚ ਮਨਾਉਣ ਦਾ ਢੰਗ ਅਲੱਗ ਅਲੱਗ ਹੈ ਜੇ ਆਪਾਂ ਅਰਬ ਦੇਸ਼ਾਂ ਦੀ ਗੱਲ ਕਰੀਏ ਅਰੇਬਿਕ ਕੰਟਰੀਜ਼ ਦੀ ਉਹਦੇ ਵਿੱਚ ਲਿਬਨਾਨ ਆ ਜਾਂਦਾ ਇਜਿਪਟ ਆ ਜਾਂਦਾ ਪੈਲਸਟੀਨ ਆ ਜਾਂਦਾ ਸੀਰੀਆ ਆ ਜਾਂਦਾ UAE ਆ ਜਾਂਦਾ ਦੁਬਈ ਉਹਦੇ ਵਿੱਚ ਜਿਹੜਾ ਫਾਦਰਸ ਡੇ ਹੈ ਅੱਜ ਹੈਗਾ 19 ਤਾਂ ਭੁੱਲ ਜਾਓ 3rd ਸੰਡੇ ਅੱਜ ਸੋ ਪਰ ਜਿਹੜੀ ਇਹ ਅਰੇਬੀਅਨ ਕੰਟਰੀ ਨੇ ਲਿਬਨਾਨ ਇਜਿਪਟ ਪੈਲਸਟੀਨ ਸੀਰੀਆ ਅਤੇ UAE ਇਹਦੇ ਵਿੱਚ ਫਿਕਸ ਡੇਟ ਹੈ जून 21 नो मैटर मैटर संडे मंडे का कोई हिसाब किताब नहीं, इन्होंने सीधा ही रखा हुआ जून 21 नू फादर्स डे मनाया जाना है। हुण दो दिन बाद इन्हां कंट्री दे विच फादर डे मनाया जाना है। जे आपां ब्राजील की गल करिए, ब्राजील दे विच अगस्त दे महीने सैकेंड संडे, इत्थे थर्ड संडे सी जून दा, ते ब्राजील दे विच सैकेंड संडे अगस्त दा, उहदे विच ब्राजील दे विच फादर्स डे मनाया जांदा है। फादर डे भी डिफरेंट अंग ना किवें कि तुहानू पता भी जीसस क्राइस्ट दा जिहड़ा नाना सीगा ਉਹਦੀ ਮਦਰ ਦਾ ਫਾਦਰ, ਜੀਸਸ ਕ੍ਰਾਈਸਟ ਦੀ ਮਦਰ ਦਾ ਫਾਦਰ, ਉਹਦਾ ਨਾਂ ਸੀਗਾ ਸੇਂਟ, ਹੈਂਜੀ ਸੇਂਟ ਜੈਕਮ ਸੀਗਾ। ਉਹਦੀ ਯਾਦ ਦੇ ਵਿੱਚ ਕਿ ਉਹ ਮੰਨਦੇ ਨੇ ਵੀ ਜਿਹੜੇ ਜੋ ਵੀ ਦੁਨੀਆ ਪੈਦਾ ਕੀਤੀ ਹੈ ਕਿ ਜੀਸਸ ਕ੍ਰਾਈਸਟ ਨੂੰ ਉਹਦੀ ਮਾਂ ਨੇ ਪੈਦਾ ਕੀਤਾ, ਉਹਦੀ ਮਾਂ ਨੂੰ ਉਹਦੇ ਨਾਨੇ ਨੇ ਪੈਦਾ ਕੀਤਾ, ਸੋ ਨਾਨੇ ਦੇ ਕਾਰਨ ਹੀ ਸਾਰੀ ਦੁਨੀਆ ਪੈਦਾ ਹੋਈ ਹੈ, ਉਹਨਾਂ ਦੇ ਵਿਸ਼ਵਾਸ ਹੈ। ਸੋ ਇਸ ਕਰਕੇ ਬ੍ਰਾਜ਼ੀਲ ਦੇ ਵਿੱਚ ਅੱਜ ਵੀ ਜਦੋਂ ਅਗਸਤ ਦਾ ਸੈਕਿੰਡ ਸੰਡੇ ਹੁੰਦਾ ਤਾਂ ਉਹ ਜਿਹੜਾ ਸੇਂਟ ਜੋਕਿਮ ਦੇ ਨਾਂ ਦੇ ਨਾਲ ਖੁਸ਼ੀਆਂ ਦੇ ਤੌਰ 'ਤੇ ਮਨਾਉਂਦੇ ਨੇ, ਸ਼ਰਧਾ ਦੇ ਫੁੱਲ ਪੇਂਟ ਕਰਦੇ ਨੇ। ਜੇ ਰਸ਼ੀਆ ਦੀ ਗੱਲ ਕਰੀਏ, ਰੂਸ ਦੇ ਵਿੱਚ ਮਨਾਇਆ ਜਾਂਦਾ ਜੀ ਫਾਦਰ ਡੇ 23 ਫਰਵਰੀ ਨੂੰ, 23 ਫਰਵਰੀ, ਅਤੇ ਮਾਸਕੋ ਦੇ ਵਿੱਚ ਪਰੇਡ ਨਿਕਲਦੀ ਹੈ। ਇਹ ਜਿੰਨੇ ਵੀ ਫੌਜੀ ਨੇ ਜਿਹੜੇ ਉਹ ਉਦੋਂ ਲੜਾਈ ਦੇ ਵਿੱਚ ਰੈਵੋਲਿਊਸ਼ਨ ਜਦੋਂ ਆਇਆ ਸੀ ਉਹਦੇ ਵਿੱਚ ਮਾਰੇ ਗਏ, ਉਹਨਾਂ ਦੀ ਯਾਦ ਦੇ ਵਿੱਚ ਇਹ ਫਾਦਰਸ ਡੇ ਮਨਾਇਆ ਜਾਂਦਾ। ਜੇ ਫਰਾਂਸ ਦੀ ਗੱਲ ਕਰੀਏ, ਫਰਾਂਸ 'ਚ ਸੇਮ ਡੇਟ, ਅੱਜ ਫਰਾਂਸ ਦੇ ਵਿੱਚ ਜਨ ਫਾਦਰਸ ਡੇ ਮਨਾਇਆ ਜਾਂਦਾ। ਫਰਾਂਸ ਅਤੇ ਅਮੈਰੀਕਾ ਦੀ ਸੇਮ ਡੇਟ ਹੈ, ਪਰ ਇੱਥੇ ਫਰਕ ਇਹ ਹੈ ਕਿ ਫਰਾਂਸ ਦੇ ਵਿੱਚ ਜਿਹੜੇ ਇੱਕ ਤਾਂ ਹੁੰਦੀਆਂ ਸਿਗਰਟਾਂ, ਸਿਗਰਟ ਇੱਕ ਹੁੰਦੀ ਹੈ ਸ਼ਿਗਾਰ, ਉਹ ਵੱਡੇ ਸਾਰੇ ਗੋਲ ਜਿਹੇ ਹੁੰਦੇ ਨੇ ਲੰਬੇ ਜਿਹੇ। ਅੱਜ ਦੇ ਦਿਨ ਜਿੰਨੇ ਵੀ ਨਾਟ 100% ਬਟ ਮੋਸਟ ਆਫ ਦ ਪੀਪਲ ਉਹ ਸ਼ਿਗਾਰ ਵਧੀਆ ਵਧੀਆ ਕੀਮਤੀ ਫੈਂਸੀ ਆਪਣੇ ਪੇਰੈਂਟਸ ਦਿੰਦੇ, ਕਿਉਂਕਿ ਫਰਾਂਸ ਦੇ ਵਿੱਚ ਸਿਗਰਟ ਪੀਣ ਦੀ, ਸਮੋਕਿੰਗ ਦੀ ਬਹੁਤ ਆਦਤ ਹੈ। ਅਤੇ ਨਾਲ ਹੀ ਰੈੱਡ ਰੋਜ਼, ਲਾਲ ਗੁਲਾਬ ਦੇ ਫੁੱਲ ਜਿਹੜੇ ਨੇ ਉਹ ਫਾਦਰ ਨੂੰ ਗਿਫਟ ਦੇ ਤੌਰ 'ਤੇ ਦਿੱਤੇ ਜਾਂਦੇ ਨੇ। ਜੇ ਥਾਈਲੈਂਡ ਦੀ ਗੱਲ ਕਰ ਲਈਏ, ਥਾਈਲੈਂਡ ਇੱਕ ਕੰਟਰੀ ਆ, ਉੱਥੇ ਰਾਜੇ ਨੂੰ ਰੱਬ ਵਾਂਗੂ ਪੂਜਦੇ ਆ। ਸੋ ਉੱਥੇ ਥਾਈਲੈਂਡ ਦੇ ਵਿੱਚ 5 ਦਸੰਬਰ ਨੂੰ ਉੱਥੋਂ ਦਾ ਜਿਹੜਾ ਇੱਕ ਵਾਰੀ ਰਾਜਾ ਹੋਇਆ ਸੀ ਨਾ ਭੂਮੀ ਬੋਲ, ਬਹੁਤ ਪਾਪੂਲਰ ਸੀਗਾ, ਲੋਕ ਉਹਨੂੰ ਰੱਬ ਵਾਂਗੂ ਯਾਦ ਕਰਦੇ ਸੀ। ਸੋ ਉਹਦੀ ਯਾਦ ਦੇ ਵਿੱਚ ਹੀ ਲੋਕ ਫਾਦਰਸ ਡੇ ਮਨਾਉਂਦੇ ਨੇ 5 ਦਸੰਬਰ ਨੂੰ। ਅਤੇ ਖਾਸੀਅਤ ਇਹ ਹੈ ਕਿ ਉਸ ਦਿਨ ਸਾਰੇ ਲੋਕ ਪੀਲੇ ਕੱਪੜੇ ਪਾਉਂਦੇ ਨੇ, ਯੈਲੋ ਕੱਪੜੇ, ਮੇਰੀ ਵੀ ਚੋਇਸ ਯੈਲੋ ਹੀ ਹੈ, ਯੈਲੋ ਕੱਪੜੇ ਪਾਉਂਦੇ ਨੇ ਅਤੇ ਯੈਲੋ ਹੀ ਫਲਾਵਰ ਆਪਣੇ ਫਾਦਰ ਨੂੰ ਗਿਫਟ ਕਰਦੇ ਨੇ। ਜੇ ਮੈਕਸੀਕੋ ਦੀ ਗੱਲ ਕਰ ਲਈਏ, ਆਪਣੇ ਨਾਲ ਹੀ ਹੈ, ਤਾਂ ਉੱਥੇ ਸੇਮ ਗੱਲ ਹੈ, ਸੰਡੇ, ਥਰਡ ਸੰਡੇ ਆਫ ਜੂਨ। ਪਰ ਬੱਚੇ ਕੀ ਕਰਦੇ ਨੇ, ਉਹ ਜਾਂ ਤਾਂ ਹਾਈਕਸ 'ਤੇ ਜਾਂਦੇ ਨੇ, ਅਤੇ ਜਾਂ ਬੱਚੇ ਆਪਣੇ ਫਾਦਰ ਦੇ ਨਾਲ 21 ਕਿਲੋਮੀਟਰ ਦੀ ਉੱਥੇ ਦੌੜ ਲੱਗਦੀ ਹੈ, ਕੋਈ 1 ਕਿਲੋਮੀਟਰ, ਕੋਈ 2, ਕੋਈ 4, ਇਸ ਤਰ੍ਹਾਂ ਭੱਜਦੇ, ਡੋਨੇਸ਼ਨਾਂ ਇਕੱਠੀਆਂ ਕਰਕੇ ਉਹ ਫਾਦਰ ਦੀ ਵੈਲਫੇਅਰ ਦੇ ਲਈ ਲਾਉਂਦੇ ਨੇ। ਸੋ ਇਸ ਤਰ੍ਹਾਂ ਦੁਨੀਆ ਦੇ ਵਿੱਚ ਵੱਖ ਵੱਖ ਦੇਸ਼ਾਂ ਦੇ ਵਿੱਚ ਫਾਦਰਸ ਡੇ ਡਿਫਰੈਂਟ ਢੰਗ ਦੇ ਨਾਲ ਮਨਾਇਆ ਜਾਂਦਾ ਹੈ। ਜਿਸ ਤਰ੍ਹਾਂ ਦੇਖ ਲਓ, ਇਹ ਵੀ ਡੇਡ ਯੂਨੀਵਰਸਿਟੀ ਦੀ ਜਿਹੜੀ ਰਿਸਰਚ ਹੈ, ਉਹਨੇ ਦੱਸਿਆ ਕਿ ਮਦਰਸ ਡੇ ਦੇ ਉੱਤੇ 2021 ਦੇ ਵਿੱਚ ਲਾਸਟ ਈਅਰ $25 billion ਖਰਚ ਹੋਏ ਸੀ, ਚਾਹੇ ਉਹ ਗਿਫਟ ਸੀ, ਚਾਹੇ ਉਹ ਕਾਰਡ ਸੀ, ਚਾਹੇ ਉਹ ਰੈਸਟੋਰੈਂਟ ਸੀ, ਉਹਨਾਂ ਦਾ ਡਾਟਾ ਰੈਵਨਿਊ ਜਿਹੜੇ ਰੈਵਨਿਊ ਵਾਲੇ ਹੁੰਦੇ ਨੇ ਉੱਥੋਂ ਉਹਨਾਂ ਨੇ ਲਿਆ ਕਿ 25 million ਮਦਰਸ ਡੇ 'ਤੇ ਖਰਚ ਹੋਇਆ 21 ਦੇ ਵਿੱਚ, 25 million ਪਿਛਲੇ ਸਾਲ, 25 billion ਮਦਰਸ ਡੇ 'ਤੇ ਖਰਚ ਹੋਇਆ, ਅਤੇ ਫਾਦਰਸ ਡੇ ਦੇ ਉੱਤੇ $16 billion। ਸੋ ਇਹਦਾ ਮਤਲਬ $9 billion ਮਦਰਸ ਦੇ ਮੁਕਾਬਲੇ ਫਾਦਰਸ ਦੇ ਉੱਤੇ ਘੱਟ ਹੋਇਆ। ਵੈਸੇ ਵੀ ਘੱਟ ਹੀ ਖਰਚ ਕਰਦੇ ਨੇ ਮਦਰ ਦਾ। ਹੁਣ ਮੈਂ ਮਦਰ ਦੇ ਬਾਰੇ ਗੱਲ ਦੱਸਣਾ ਕਿ ਜਿਸ ਤਰ੍ਹਾਂ ਕਹਿੰਦੇ ਮਾਂ ਹੈ ਨਾ, ਜਿਹੜੀ ਸਾਡੀ ਮਾਂ ਹੈ, ਉਹ ਸਾਨੂੰ 9 ਮਹੀਨੇ ਪੇਟ ਵਿੱਚ ਰੱਖ ਕੇ ਹਰ ਕੰਮ ਕਰਦੀ ਹੈ, ਦੁੱਖ ਤਕਲੀਫ ਉਹਨਾਂ ਨੂੰ, ਵੋਮਟਿੰਗ ਵੀ ਆਉਂਦੀ ਹੈ, ਲੂਜ਼ ਮੋਸ਼ਨ ਵੀ ਲੱਗਦੇ ਨੇ, ਪਰ ਫਿਰ ਵੀ ਦਿਨ ਦਾ ਸਾਰਾ ਕੰਮ ਕਰਕੇ ਅਖੀਰ ਦੇ ਵਿੱਚ ਕਿੰਨੀ ਤਕਲੀਫ ਦੇ ਨਾਲ ਸਾਨੂੰ ਜਨਮ ਦਿੰਦੀ ਹੈ। ਪਰ ਜਿਹੜਾ ਬਾਪ ਹੈ, ਫਾਦਰ ਹੈ, ਉਹ ਸਾਰੀ ਜ਼ਿੰਦਗੀ ਉਸ ਤੋਂ ਬਾਅਦ ਸਾਡੀ ਹਿਫਾਜ਼ਤ ਕਰਨ ਦੀ ਜ਼ਿੰਮੇਵਾਰੀ ਲੈਂਦਾ। ਅਸੀਂ ਸਕੂਲ ਜਾਣਾ, ਫੀਸਾਂ ਦੇਣੀਆਂ, ਰੋਟੀ ਲਿਆਉਣੀ ਹੈ, ਘਰ ਦਾ ਕਿਰਾਇਆ ਦੇਣਾ, ਕੋਈ ਮੌਰਗੇਜ ਦੇਣੀ ਹੈ, ਕੋਈ ਕਿਸੇ ਲੜਾਈ ਝਗੜਾ ਹੋਗਾ ਉੱਥੇ ਮੂਹਰੇ ਕਰਨਾ, ਕੋਈ ਸਿਟੀ ਦੇ ਵਿੱਚ ਜਾਣਾ। ਸੋ ਇਹ ਸਾਰੇ ਜਿਹੜੇ ਕੰਮ ਨੇ ਨਾ, ਇਹ ਸਾਰੇ ਜ਼ਿੰਦਗੀ ਫਾਦਰ ਦੀ ਰਿਸਪੋਂਸੀਬਿਲਟੀ ਹੈ। ਜੇ ਦੇਖਿਆ ਜਾਵੇ, ਜਿਹੜੀ ਮਾਂ ਹੈ, ਮਾਂ ਸਾਨੂੰ ਰੋਟੀ ਬਣਾ ਕੇ ਦਿੰਦੀ ਹੈ, ਸਾਨੂੰ ਫੱਟ ਨਜ਼ਰ ਆਉਂਦੀ ਹੈ ਜਦੋਂ ਭੁੱਖ ਲੱਗਦੀ ਹੈ, ਮੰਮੀ ਨੇ ਰੋਟੀ ਬਣਾਈ ਹੈ, ਮੰਮੀ ਨੇ ਪਾਣੀ ਦਿੱਤਾ, ਮੰਮੀ ਨੇ ਬਿਸਤਰਾ ਵਿਛਾਤਾ, ਮੰਮੀ ਨੇ ਕੱਪੜੇ ਧੋਏ ਨੇ ਮੇਰੇ, ਮੰਮੀ ਨੇ ਪ੍ਰੈੱਸ ਕਰਤੀ, मम्मी ने बूट पॉलिश करके स्कूल भेजता, मम्मी ने टिफिन बंद करके स्कूल भेजता। यह कैश है, सानू रोजाना दी रोजाना दिसदा। जिवें आपां कैश लैके जांदे आ ना, हुण तां इत्थे घट गया रवाज, पहलां इत्थे कैश हुंदा सी। जदों असीं कैश दिंदे आ किसे नूं वी, आ 100 डालर दी चीज़ दे दे, 200 दी दे दे, तां सानू जेब च पहलां इन्ने घट रह गए। पर जिहड़ा प्यो है, जिहड़ा फादर है, ओह क्रैडिट कार्ड है। क्रैडिट कार्ड किवें है कि तुसीं खर्ची जांदे हो, खर्ची नूं बेफिक्र होके। हालांकि मेरी जिहड़ी छोटी बेटी है डॉक्टर फैनी, काफ़ी 2-5 सालों की पहलों की गल है, एड्डी वड्डी होके भी मैंने कहती, कहती डैड तुम बाजार जाके कैश क्यों दिने, कार्ड दे दिया करो। मैं तो जो दिनी मुड़ के पैसे देने की लड़ ही नहीं। उन्होंने यह नहीं पता भी लड़ क्यों नहीं, क्योंकि तेने कड़ा दिन ने क्रैडिट कार्ड का प्यो है, तो प्यो ने जाके महीने बाद, 2 महीने बाद, 4 महीने बाद पैसे मोड़ने ने। सो इस तरह ही मैं क्रैडिट कार्ड बाप न कि रोज़ रोज़ वो सिर पर कर्जा चढ़ी जाता है। कणक लिया, सब्जियां लिया, बाजार लिया, कपड़े लिया, कुछ करना, साइकिल लिया, कंप्यूटर लिया, टैलीफोन लिया, किसी पता नहीं बेचारा कम जिन्हों जिथों मर्जी लियावे साडियां लोड़ां पूरियां करदा, तो अखीर च करजा उहदे सिर ते चढ़दा, पता नहीं कदों लाऊगा। सो इस करके मदर जे कैश है तो फादर जिहड़ा वह क्रैडिट कार्ड है। सो इस करके मैं इत्थे 2 लाइनां अपने वल्लों लिखियां ने कि जिहड़ा फादर दे उत्ते बोझ है ना, उहनूं लोक अहसास नहीं करदे। सो मैं लाइना की लिखी, माइंड ना करना, मैं अपने फादर दे नाल ये समझ लो उन्होंने पेंट कर रहा, हूं तो दुनिया च नहीं है। मां दी सिफत प्रेस बड़ियाई, मां दी सिफत तां हर कोई करदा, मां दी सिफत तां हर कोई करदा, पर बाप कईयां नूं नहीं हो याद। बाप कईयां नूं, सारयां नूं नहीं, बाप कईयां नूं नहीं हो याद। बाप दा नां कम्मां विच अगे, कम्मां विच अगे कित्थे, भी आ रजिस्ट्री करवानी है, आ मकान की ट्रांसफर करनी है, ड्राइववे बनाना है, वह फलानी थां दे घा दे उत्ते जिहड़ी आ स्प्रे करवानी है, बेसमेंट बनवानी है, कितें होर काम करना, कोई वीजा लवा के लिआउणा, कोई पासपोर्ट बना के लिआउणा, कोई कार खरीदनी है, कोई वह खरीदनी है। एक कम्मां दे विच बाप अगे है, बाप का ना कम्मां विच अगे, दिल विच है मां का अहसास। फिर भी कहना नहीं, मां मां मेरे लिए बहुत कुछ करती है, बाप के बारे असीं कदे महसूस ही नहीं करते। जो औलाद लई टुट टुट मरदा, जो औलाद दे लई टुट टुट मरदा, पर असी रखदे आ उहदा गुस्सा याद। साडे सारी जिंदगी मेरा बापू जी, मेरे डैडी तां बहुत गुस्सा आउंदे, मेरे बड़े चपेड़ा मारदे, मां नाल लड़दे रहिंदे ने, सानू कुटदे रहिंदे ने, ऐ करदे। पर उह भाई साहब कल्ला गुस्सा याद कर, जो सानू प्यार करदा, बाप दा गुस्सा गुस्सा ना समझो। उह गुस्सा साडे फायदे लई करदा, जे ज्यादा लाड लटावांगे तो रात नूं असीं नाइट क्लबां च जांदे आ, उत्थे खून खराबा हुंदा है। सो बाप जदों सख्ती करदा, उह साडी भलाई लई करदा। हालांकि मैं अज दे दिन बाप दे दिन, बाप दे जन्म दा, फादर दे ते अपनी मामा नूं वी दसना चाहुंदा कि जे उह गुस्सा करदा, तुसीं बच्चिआं नूं पिछों इहनां कहो तेरे बाप च बड़ा गुस्सा है, तैनूं एवें मरी जांदा है, कोई गल ही नहीं, मैं तां मजबूर हां। उहदे नाल बच्चिआं दे दिमाग दे विच बाप दे प्रति घिरना पैदा हुंदी है। वड्डे हो के फिर बाप दा जो जिहड़ा डर आ उह चक्किआ गिआ, ते मां दी आने परवाह नहीं करनी, फिर बच्चे इत्थों ही विगड़दे ने। बाप दा डर हमेशा होना चाहिए। हाँ, यह गल मैं जरूर कहना कि इन्ना भी बाप सख्त ना हो जाए कि उन्हें गुस्सा ही इन्ना चढ़े, डंडे चक ले, होर कर दे, कोई नुकसान कर दे। हाँ, मां बैठ के उसकी वाइफ उन्हें बैठ के लग सकता है, गुस्सा इन्ना ज्यादा ठीक नहीं, जे आ काम हो जाता तो बहुत फिर आपको परेशानी लीगली भी बच जानी है। कोई बच्चे लैके तो उत्थे साढ़े को शैल्टर के भेजते ने, थोड़ा प्यार ना समझा लो, पर बच्चों पिछों भड़काओ ना, जी स्लो पॉइजनिंग है ना, बच्चों को दसना कि बाप तेरा गुस्से च है, तेरा बाप इंज करता, वाह करता। जो बाप पिछे हो जाता फिर बच्चे बाप की परवाह नहीं करते, मां की परवाह करनी कितने है, फिर वह बागी हो जाते हैं, वो अपनी लाइफ स्टाइल खत्म कर लेंगे। सो परिवार के बाप का गुस्सा जोड़ा वो जायज होंगे, गुस्सा उपरों होंगे, अंदरों तुम देखो कोई गुस्सा भी होंगे, 2 मिनट बाद कार भी आप ही धवा के लिया, जिन्नी तीजे बंद की कौन धवा के लिया। बाप का गुस्सा तुहाडे बैंक च किन्ने पैसे ने, कित्थे निकले, कित्थे नहीं निकले, काम से कदों जाना है, की नहीं जाना, रोटी खा ली कि नहीं खा ली, कित्थे जाना है। जे वह गुस्से च ही हो, दिलों गुस्सा जोड़ा है वह बैटरमेंट वास्ते, अदरवाइज जे किसी ने आप गुस्से करिए कदम चंकी गल तो कर ही नहीं सकते। सो बाप के गुस्से समझ की लड़ है, इस करके मैं 2 लाइन लिखिया सी कि मां की सिफत हर कोई करता, पर बाप न, पर बाप कई नहीं हो याद। बाप का ना कमां विच अगे, दिल विच है मां का अहसास। जो औलाद की खुशी लिए टुट टुट मरदा, पर असी रखते हैं वह गुस्सा याद। फादर एक अनमोल हीर है, हकीकत है, फादर एक अनमोल हीरा है। जे एक बार हथों निकल गया ना, जदों डब्बे च बंद हो गया, तो फिर सारी उम्र रोई आई हो, कदे वापस नहीं होने, फिर वो काम याद कर करके आओगे। जदों कदे ऑयल चेंज कराना होया, ਟਾਇਰ ਕੋਈ ਸਰਵਿਸ ਕਰਾਉਣੀ ਸੀ ਉਹਦੀ, ਕੋਈ ਬੈਂਕ 'ਚ ਜਾਣਾ ਹੋਇਆ, ਉਦੋਂ ਕਹਿੰਦੇ ਆ ਵੀ ਪਤਾ ਨਹੀਂ ਕਿ ਡੈਡੀ ਹੁੰਦੇ ਸੀ ਨਾ ਉਹ ਕੰਮ ਆਪ ਹੀ ਕਰਾਉਂਦੇ, ਉਦੋਂ ਰੋਣ ਦਾ ਕੀ ਫਾਇਦਾ, ਜਦੋਂ ਉਹ ਜਿਉਂਦਾ ਹੈਗਾ ਉਦੋਂ ਉਹਦੇ ਕੰਮਾਂ ਦੀ ਪ੍ਰਸ਼ੰਸਾ ਕਰੋ, ਉਹਨੂੰ ਕੰਮ ਦੀ ਪ੍ਰਸ਼ੰਸਾ ਕੀ ਹੈ ਉਹਦੀ, ਉਹਨੂੰ ਤੁਸੀਂ ਇੰਨਾ ਕੁ ਅਹਿਸਾਸ ਤਾਂ ਕਰ ਲਓ ਯਾਰ ਕਿ ਫਾਦਰ ਸਾਡੀ ਹਿੰਮਤ ਹੈ ਜਿਹੜਾ ਸਾਨੂੰ ਹੌਸਲਾ ਦੇ ਸਕੂਲ ਤੋਂ ਕੁੱਟਦਾ ਹੁੰਦੇ ਨੇ, ਕਾਲਜ ਕੁੱਟਦਾ ਹੁੰਦੇ ਨੇ, ਗਵਾਂ ਨਾਲ ਜੋ ਸਕੂਲ 'ਚ ਹੁੰਦੇ ਸੀਗੇ, ਅਤੇ ਤੁਸੀਂ ਪਤਾ ਹੁੰਦਾ ਸੀ ਕਿ ਜੇ ਗੱਲ ਹੋ ਗਈ ਮੈਂ ਆਪਣੇ ਫਾਦਰ ਨੂੰ ਦੱਸੂ, ਫਾਦਰ ਤੁਹਾਨੂੰ ਪ੍ਰੋਟੈਕਟ ਕੀਤਾ ਸਕੂਲ ਦੇ ਵਿੱਚ ਜਾ ਕੇ, ਤੁਹਾਡਾ ਹੌਸਲਾ ਹੈ, ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਲਾ ਬੈਂਕ ਹੈ, ਬੈਂਕ ਦੇ ਵਿੱਚ ਸਾਨੂੰ ਪਤਾ ਸਾਨੂੰ ਲੋਨ ਮਿਲ ਜੂਗਾ, ਸਾਨੂੰ ਕ੍ਰੈਡਿਟ ਆਫ ਕ੍ਰੈਡਿਟ ਲਾਈਨ ਮਿਲ ਜਾਂਦੀ ਹੈ, ਇਸੇ ਤਰ੍ਹਾਂ ਪਿਓ ਕੋਲ ਪਤਾ ਕਿ ਮੈਂ ਰੈਜੀਡੈਂਸੀ ਕਰਨੀ ਹੈ ਮੈਡੀਕਲ ਸਕੂਲ ਦੇ ਵਿੱਚ, ਮੈਡੀਕਲ ਸਕੂਲ ਦੀਆਂ ਕਿੰਨੀਆਂ ਫੀਸਾਂ ਜ਼ਿਆਦਾ ਨੇ, ਸਕੂਲਾਂ ਦੀਆਂ ਕਾਲਜਾਂ ਦੀਆਂ ਮੈਂ ਡਰੈੱਸਾਂ ਲਿਆਉਣੀਆਂ, ਪੋਮਾਂ ਦੇ ਮੈਂ ਸ਼ੂਜ਼ ਲਿਆਉਣੇ ਨੇ, ਕੁਝ ਜੀਨਾਂ ਪਾਉਣੀਆਂ ਨੇ, ਚੁੱਪ ਕਰਕੇ ਕਹਿ ਦੇਣੇ ਬਾਪ ਔਖਾ ਹੋਵੇ ਸੌਖਾ ਹੋਵੇ, ਅਤੇ ਬਾਪ ਨੇ ਤੁਹਾਡੀਆਂ ਡਿਮਾਂਡ ਪੂਰੀਆਂ ਕਰਨੀਆਂ। ਬਾਪ ਇੱਕ ਜਿਹੜਾ ਨਾ ਬਹੁਤ ਦਿਲ ਦਾ ਅਮੀਰ ਹੁੰਦਾ, ਭਾਵੇਂ ਉਹ ਦੁਨਿਆਵੀ ਤੌਰ 'ਤੇ ਗਰੀਬ ਹੈ ਪਰ ਦਿਲ ਦਾ ਬੜਾ ਅਮੀਰ ਹੁੰਦਾ, ਭਾਵੇਂ ਜੇਬ ਖਾਲੀ ਹੋ ਤੋ ਵੀ ਮਨਨ, ਭਾਵੇਂ ਜੇਬ ਖਾਲੀ ਹੋ ਤੋ ਵੀ ਮਨਾ ਕਰਤੇ ਨਹੀਂ ਦੇਖਾ, ਪੈਸੇ ਕੋਲੇ ਨਹੀਂ ਤੁਸੀਂ ਕੋਈ ਫਾਦਰ ਨੂੰ ਡਿਮਾਂਡ ਕਰੋ, ਔਖਾ ਹੋਵੇ ਸੌਖਾ ਹੋਵੇ, ਕਰਜ਼ਾ ਚੱਕੇ ਭੁੱਖਾ ਰਹੇ ਜੋ ਮਰਜ਼ੀ ਹੋਵੇ, ਉਹਨੇ ਕਦੇ ਜਵਾਬ ਨਹੀਂ ਦਿੱਤਾ, ਭਾਵੇਂ ਜੇਬ ਖਾਲੀ ਹੋ ਤੋ ਵੀ ਮਨੇ ਤੋ ਵੀ ਮਨਾ ਕਰਤੇ ਨਹੀਂ ਦੇਖਾ, ਮੈਨੇ ਆਪਣੇ ਪਾਪਾ ਸੇ ਕੋਈ ਅਮੀਰ ਇਨਸਾਨ ਨਹੀਂ ਦੇਖਾ। ਦੇਖ ਲਓ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਦਾ, ਇੱਕ ਫਾਦਰ ਸੀਗਾ, ਆਈ ਚਲਾਈ ਬੜੀ ਮੁਸ਼ਕਲ ਨਾਲ ਚੱਲਦੀ ਸੀਗੀ, ਉਹਨਾਂ ਦਾ ਮੁੰਡਾ ਸੀਗਾ, ਉਹ ਜਦੋਂ ਮੁੰਡਾ ਸੀਗਾ ਉਹ ਜਦੋਂ ਕਾਲਜ ਗਿਆ ਉਹ ਆਪਣੇ ਫਾਦਰ ਨੂੰ ਕਹਿੰਦਾ ਵੀ ਡੈਡ, ਸਾਰੇ ਮੁੰਡੇ ਕਾਲਜ ਦੇ ਵਿੱਚ ਕੋਈ ਸਕੂਟਰ 'ਤੇ ਆਉਂਦਾ ਕੋਈ ਕਾਰ 'ਤੇ ਆਉਂਦਾ, ਤੂੰ ਮੈਂ ਤੁਰ ਕੇ ਜਾਂਦਾ ਘੱਟੋ ਘੱਟ ਮੈਨੂੰ ਸਾਈਕਲ ਤਾਂ ਲੈ ਦੇ। ਉਹ ਕਹਿੰਦਾ ਬੇਟਾ ਆਪਣੇ ਪਹਿਲਾਂ ਹਾਲਤ ਠੀਕ ਨਹੀਂ ਹੈ, ਆਈ ਚਲਾਈ ਮਸਾਂ ਚੱਲਦੀ ਹੈ, ਬਸ ਇੰਨਾ ਹੀ ਹੈ, ਤੇਰੇ ਖਰਚੇ ਖੁਰਚੇ ਫੀਸਾਂ ਫੂਸਾਂ ਦੇ ਦਿੰਦੀਆਂ, ਤੈਨੂੰ ਕੱਪੜੇ ਹੁਣ ਸਲਾ ਕੇ, ਤੈਨੂੰ ਹੈ ਨਹੀਂ ਕੁਛ। ਉਹ ਕਹਿੰਦਾ ਜੇ ਹੈ ਨਹੀਂ ਬਾਕੀਆਂ ਕੋਲ ਕਿਉਂ ਹੈ, ਤੂੰ ਐਵੇਂ ਗਰੀਬ ਦਾ ਗਰੀਬ ਹੀ ਤੁਰਿਆ ਰਹਿਣਾ, ਉਹ ਸਾਡੇ ਲਈ ਵੀ ਕਰਿਆ ਕਰ, ਬਾਕੀ ਇੰਨੇ ਕੁਛ ਕਰਦੇ, ਉਹਨਾਂ ਕੋਲੋਂ ਕਾਰਾਂ ਕਿੱਥੋਂ ਆ ਗਈਆਂ, ਉਹਨਾਂ ਕੋਲ ਸਕੂਟਰ ਕਿੱਥੋਂ ਆ ਗਏ। ਜਦੋਂ ਉਹਨੇ ਉੱਚੀ ਨੀਵੀਂ ਗੱਲ ਕਹੀ, ਉੱਧਰੋਂ ਬਾਪ ਨੇ ਵੀ ਡਾਂਟਤਾ ਵੀ ਤੈਨੂੰ ਕੀ ਪਤਾ ਵੀ ਉਹ ਕਿੱਥੋਂ ਆਉਂਦੇ ਕਿੱਥੋਂ ਨਹੀਂ ਆਉਂਦੇ, ਮੈਂ ਤਾਂ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਕਿਸੇ ਕਾਲਜ ਦੇ ਵਿੱਚ ਇੱਕ ਕਲਰਕ ਲੱਗਿਆ ਵਾ, ਜਿੰਨੀ ਮੇਰੀ ਤਨਖਾਹ ਆਉਂਦੀ ਹੈ ਕੁਛ ਆ, ਇੰਨੇ ਰੋਟੀ ਦੇ ਖਰਚ ਹੁੰਦੇ, ਇੰਨੇ ਕਿਰਾਇਆ ਦਿੰਦੇ, ਇੰਨੇ ਬੂਟਾਂ ਦੇ ਆਉਂਦੇ, ਇੰਨੇ ਤੇਰੇ ਸਕੂਲ ਦੀਆਂ ਫੀਸਾਂ ਦੇ ਆਉਂਦਾ, ਮੈਂ ਕਿੱਥੋਂ ਲਿਆਵਾਂ। ਜਦੋਂ ਫਾਦਰ ਨੂੰ ਗੁੱਸੇ ਹੋਇਆ ਅਤੇ ਫਾਦਰ ਚਲਿਆ ਗਿਆ ਕੁਛ ਕਦੇ ਬਾਜ਼ਾਰ ਨੂੰ, ਅਤੇ ਬੱਚੇ ਨੇ ਦੇਖਿਆ ਵੀ ਇਹ ਤਾਂ ਗੱਲ ਹੀ ਨਹੀਂ, ਮੇਰਾ ਇੱਥੇ ਰਹਿਣ ਦਾ ਕੋਈ ਧਰਮ ਨਹੀਂ, ਮੇਰੀਆਂ ਜ਼ਰੂਰਤਾਂ ਹੀ ਨਹੀਂ ਪੂਰੀਆਂ ਹੁੰਦੀਆਂ, ਅਤੇ ਉਹ ਜਦੋਂ ਗੁੱਸੇ 'ਚ ਬਾਹਰ ਨਿਕਲਣ ਲੱਗਿਆ ਵੀ ਮੈਂ ਨਹੀਂ ਅੱਜ ਇਸ ਘਰ 'ਚ ਰਹਿਣਾ, ਅਤੇ ਉੱਥੇ ਕੁਦਰਤੀ ਫਾਦਰ ਦਾ ਬਟੂਆ ਪਿਆ ਸੀ ਵਾਲਿਟ, ਉਹਨੇ ਦੇਖਿਆ ਵੀ ਆ ਵਾਲਿਟ ਪਿਆ, ਉਹਨੇ ਕਿਹਾ ਲੱਗ ਗਈ ਮੌਤ, ਚਲੋ ਵਾਲਿਟ 'ਚ ਦੋ ਚਾਰ ਦਿਨ ਤੈਸ਼ ਕਰਾਂਗੇ। ਵਾਲਿਟ ਚੱਕ ਲਿਆ, ਵਾਲਿਟ ਭਾਰਾ ਸੀਗਾ, ਉਹ ਜਦੋਂ ਚੱਕ ਕੇ ਵਾਲਿਟ ਗਿਆ ਅੱਗੇ ਤੁਰ ਪਿਆ, ਜਦੋਂ ਗਿਆ ਅੱਗੇ ਜਾ ਕੇ ਮੇਜ਼ 'ਤੇ ਬੈਠਾ, ਉਹਨੇ ਕਿਹਾ ਦੇਖਣ ਦਾ ਸੀ ਕਿੰਨੇ ਕੁ ਪੈਸੇ ਨੇ ਵੀ ਆਪਾਂ ਅੱਜ ਤਾਂ ਵਧੀਆ ਖਾਵਾਂਗੇ ਪੀਵਾਂਗੇ। ਜਦੋਂ ਵਾਲਿਟ ਖੋਲ੍ਹਿਆ ਤਾਂ ਉਹਦੇ ਵਿੱਚ ਸਿਰਫ 100 ਰੁਪਈਏ ਦਾ ਨੋਟ ਸੀ, ਉਹ ਬੜਾ ਦੇਖ 100, ਤੁਸੀਂ ਕਹੋ 100 ਦਾ ਬਹੁਤ ਹੈ, ਇਹ ਪੁਰਾਣੇ ਜ਼ਮਾਨੇ 'ਚ ਹੁੰਦਾ ਤਾਂ ਬਹੁਤ ਸੀ, ਅੱਜ ਦਾ 100 ਰੁਪਏ ਦਾ ਕੀ ਆਉਂਦਾ। ਜੋ ਦੇਖਿਆ 100 ਰੁਪਏ ਦਾ, ਉਹਨੇ ਕਿਹਾ ਬਟੂਆ ਦਾ ਬੜਾ ਮੋਟਾ ਹੈ, ਵੀ ਇਹ ਕਾਗਜ਼ ਕਿੰਨੇ ਭਰੇ, ਉਹਨੂੰ ਦੇਖਿਆ ਵੀ ਸ਼ਾਇਦ ਕੋਈ ਬੈਂਕ ਦੀਆਂ ਰਜਿਸਟਰੀਆਂ ਹੋਣ, ਕੋਈ FD ਹੋਵੇ ਜਾਂ ਕੋਈ ਹੋਰ ਕੋਈ ਹੋਵੇ। ਜਦੋਂ ਕਾਗਜ਼ ਖੋਲ੍ਹੇ, ਪਹਿਲਾਂ ਕਾਗਜ਼ ਖੋਲ੍ਹਿਆ ਤਾਂ ਉਹਦੇ ਵਿੱਚ ਕਿਸੇ ਦੁਕਾਨ ਦਾ ਉਹਦੇ ਦਸਤਖਤ ਕੀਤੇ ਸੀ ਪਿਓ ਦੇ, ਜਿਹੜਾ ਪਿਛਲੇ ਸਾਲ ਮੁੰਡੇ ਨੇ ਜ਼ਬਰਦਸਤੀ ਕਿਹਾ ਸੀ ਮੈਂ ਕਾਲਜ ਜਾਣ ਤੋਂ ਪਹਿਲਾਂ ਕੰਪਿਊਟਰ ਲੈਣਾ, ਲੈਪਟਾਪ ਲੈਣਾ। ਉਹਦੇ ਫਾਦਰ ਨੇ ਕਿਸੇ ਦੁਕਾਨ ਤੋਂ ਲੈਪਟਾਪ ਉਧਾਰਾ ਲਿਆ ਸੀ, ਉਹਦੇ ਉੱਤੇ ਸਾਈਨ ਕੀਤੇ ਸੀ ਮੈਂ 3 ਸਾਲਾਂ ਦੇ ਵਿੱਚ ਮੋੜ ਦੂੰਗਾ। ਹੋਰ ਉਹਨੇ ਕਾਗਜ਼ ਅਗਲਾ ਖੋਲ੍ਹਿਆ ਜਦੋਂ, ਅਤੇ ਫਿਰ ਪਤਾ ਲੱਗਿਆ ਕਿ ਜਿਹੜੀ ਘਰ ਦੇ ਵਿੱਚ ਅਸੀਂ ਸਾਡੇ ਜਿਹੜਾ ਕਾਲ ਪਿਆ ਸੀਗਾ, ਜਿਹੜੀ ਕਣਕ ਲੈ ਆਏ ਹਾਂ, ਅਤੇ ਜਿਹੜੀ ਕਣਕ ਲੈ ਆਏ ਉਹ ਵੀ ਕਿਸੇ ਦੁਕਾਨ ਤੋਂ ਜਾ ਕੇ ਕਹਿੰਦੇ ਡੂਢੀ ਦੇ ਕੇ ਵੀ ਜੇ ਇੱਕ ਕੁਇੰਟਲ ਲੈ ਲਈ ਤਾਂ 1.5 ਕੁਇੰਟਲ ਵਾਪਸ ਕਰੂੰਗਾ, ਕਰਜ਼ਾ ਹੋਰ ਚੜ੍ਹ ਗਿਆ। ਉਹਦੀ ਮਾਂ, ਇੱਕ ਤੀਜਾ ਕਾਗਜ਼ ਕੱਢਿਆ, ਡਾਕਟਰ ਦੀ ਰਸੀਦ ਦੇ ਉੱਤੇ ਸਾਈਨ ਸੀਗੇ ਕਿ ਮਾਂ ਮਰਦੀ ਬਚੀ ਆ, ਡਾਕਟਰ ਨੂੰ ਦੇਣ ਲਈ ਫੀਸਾਂ ਨਹੀਂ ਸੀਗਾ, ਆਪਣੀ ਘਰ ਵਾਲੀ ਨੂੰ ਬਚਾਉਣਾ ਸੀ, ਉਹਦੀ ਮਾਂ ਨੂੰ ਬਚਾਉਣਾ ਸੀਗਾ, ਉਹਦੇ ਲਈ ਕਰਜ਼ਾ ਚੱਕਿਆ, ਮਕਾਨ ਦੇ ਅਗੇਂਸਟ। ਫਿਰ ਮੁੰਡੇ ਦੀ ਜਿਹੜੀਆਂ ਸੀ ਅੱਖਾਂ ਦੇ ਵਿੱਚੋਂ ਹੰਝੂ ਨਿਕਲ ਆਏ, ਫਿਰ ਉਹਨੂੰ ਅਹਿਸਾਸ ਹੋਇਆ ਕਿ ਪਿਓ ਕੀ ਕਰਦਾ। ਪਿਓ ਦਾ ਕਹਿਣਾ ਬੜਾ ਆਸਾਨ ਹੈ ਵੀ ਕੁਛ ਨਹੀਂ ਕਰਦਾ, ਲੜਦਾ ਰਹਿੰਦਾ ਸਾਰਾ ਦਿਨ, ਉਹ ਕਰ ਦਿੰਦਾ ਬਾਹ ਕਰ ਦਿੰਦਾ, ਉਹ ਲੜਾਈ ਦੇ ਪਿੱਛੇ ਪੂਰਾ ਪਿਆਰ ਹੈ, ਉਹ ਪਿਆਰ ਨੂੰ ਤੁਸੀਂ ਅਹਿਸਾਸ ਕਰੋ। ਮੈਂ ਤਾਂ ਹੀ ਕਹਿੰਦਾ ਜੇ ਇੱਕ ਵਾਰੀ ਪਿਓ ਨਿਕਲ ਗਿਆ ਨਾ, ਫਿਰ ਸਾਰੀ ਜ਼ਿੰਦਗੀ ਜੋ ਮਰਜ਼ੀ ਗੱਲਾਂ ਕਹੀਓ, ਹੈ ਨਾ। ਕਈ ਵਾਰੀ ਕੀ ਕਿਹਾ, ਸਾਡੇ 'ਚ ਹੀਨ ਭਾਵਨਾ ਹੁੰਦੀ ਹੈ। ਮੈਨੂੰ ਯਾਦ ਹੈ ਵੀ ਸਾਡੇ ਆਪਣੀ ਫੈਮਿਲੀ ਦੇ ਵਿੱਚ ਹੀ ਸਾਡੇ ਭਾਈ ਸਾਹਿਬ ਦੇ, ਮੇਰੇ ਫਾਦਰ ਕਿਤੇ ਗਏ ਅਤੇ ਉਹਨਾਂ ਦੇ ਰਿਸ਼ਤੇਦਾਰ ਕੋਈ ਇੰਗਲੈਂਡ 'ਚੋਂ ਆਇਆ ਸੀ, ਮੇਰੇ ਫਾਦਰ ਨੂੰ ਕਹਿੰਦੇ ਕਮਰੇ 'ਚੋਂ ਬਾਹਰ ਨਹੀਂ ਨਿਕਲਣਾ ਕਿਉਂਕਿ ਉਹ ਇੰਗਲੈਂਡ ਤੋਂ ਆਏ ਨੇ। ਇਹ ਹੀਨ ਭਾਵਨਾ। ਦੇਖੋ ਉਹ ਪਤਾ ਨਹੀਂ ਕਿੰਨੇ ਦੁਖੀ ਹੋਏ ਹੋਣਗੇ ਫਾਦਰ, ਜੇ ਉਹ ਕਮਰੇ 'ਚ ਉਸ ਟਾਈਮ 2-4 ਘੰਟੇ 5 ਦਿਨ 1 ਦਿਨ ਬੰਦ ਰਹੇ, ਅਤੇ ਪਰਮਾਤਮਾ ਦਾ ਦੇਖੋ ਉਹਨੂੰ ਤੁਹਾਨੂੰ ਪੱਕਾ ਹੀ ਬੰਦ ਕਰਤਾ ਕਮਰੇ 'ਚੋਂ ਬਾਹਰ ਨਿਕਲ ਹੀ ਨਹੀਂ ਸਕਦੇ ਤੁਸੀਂ। ਸੋ ਜਿਹੜੇ ਪਿਓ ਦੀਆਂ ਜਿਹੜੀਆਂ ਦਸੀਸਾਂ
ਇਹ ਬੜੀਆਂ ਮਹਿੰਗੀਆਂ ਨੇ। ਰੱਬ ਨੂੰ ਤੁਸੀਂ ਦੋ ਗਾਲਾਂ ਕੱਢ ਦਿਓ ਮੇਰੇ ਹਿਸਾਬ ਨਾਲ ਉਹ ਚੱਲ ਜਾਊਗਾ। ਮਾਂ ਤੇ ਪਿਓ ਨੂੰ ਜਦੋਂ ਅਸੀਂ ਤੰਗ ਕਰਦੇ ਹਾਂ ਨਾ ਤੇ ਫਿਰ ਭੁੱਲ ਜਾਓ ਤੁਸੀਂ, ਤੁਹਾਡਾ ਬੇੜਾ ਗਰਕ ਹੋਣਾ ਹੀ ਹੋਣਾ, ਬਿਮਾਰੀਆਂ ਲੱਗਣੀਆਂ ਹੀ ਲੱਗਣੀਆਂ, ਤੁਹਾਨੂੰ ਕਿਸੇ ਨੇ ਬੁਲਾਉਣਾ ਨਹੀਂ, ਕੁਛ ਨਹੀਂ ਕਰਨਾ, ਬੈਠੇ ਚੱਕ ਰਜਾਈ ਦੇ ਵਿੱਚ ਮੂੰਹ ਦੇ ਕੇ ਦੱਬੀ ਰੱਖਿਓ। ਸੋ ਪਿਓ ਦੀ ਬਹੁਤ ਵੱਡੀ ਰੋਲ ਹੈ। ਆਪਾਂ ਕਹਿੰਦੇ ਮੇਰੇ ਲਈ ਪਿਓ ਨੇ ਕਿਉਂ ਨਹੀਂ ਕੀਤਾ, ਪਿਓ ਨੇ ਤੈਨੂੰ ਜੰਮ ਕੇ ਤੈਨੂੰ ਸਕੂਲ ਭੇਜਿਆ, ਹੋਰ ਕੀਤਾ, ਜਿੰਨੀ ਉਹਦੀ ਪਹੁੰਚ ਸੀ ਉਦੋਂ ਜ਼ਿਆਦਾ ਤੈਨੂੰ ਕੀਤਾ, ਤੂੰ ਆਪਣੇ ਬੱਚਿਆਂ ਲਈ ਕੀ ਕੀਤਾ, ਆਪਣੇ ਬੱਚਿਆਂ ਨੂੰ ਪੁੱਛ ਕੇ ਦੇਖ। ਸੋ ਇਸ ਕਰਕੇ ਪਿਓ ਇੱਕ ਚੈਰਿਟੀ ਹੈ, ਇੱਕ ਫਰੀ ਦਾ ਲੰਗਰ ਖਾਨਾ। ਆਪਾਂ ਕਹਿੰਦੇ ਲੰਗਰ ਖਾਨਾ, ਗੁਰਦੁਆਰੇ ਜਾਓ ਲੰਗਰ ਖਾਨਾ, ਲੰਗਰ ਰੱਖ ਛੱਕੇ ਆਏ ਹਾਂ ਵੀ ਫਰੀ ਹੈ, ਪੈਸੇ ਨਹੀਂ ਦੇਣਾ। ਇਸੇ ਤਰ੍ਹਾਂ ਪਿਓ ਨੂੰ ਅਸੀਂ ਲੰਗਰ ਖਾਨਾ ਸਮਝਦੇ ਹਾਂ, ਚੈਰਿਟੀ ਸਮਝਦੇ ਹਾਂ, ਜੋ ਮੰਗੋ ਸਾਡੀ ਜ਼ਰੂਰਤ ਪੂਰੀ ਹੋ ਜਾਂਦੀ ਹੈ। ਪਿਓ ਦੇ ਪੈਰ 'ਚ ਜੁੱਤੀ ਜਿਹੜੀ ਹੁੰਦੀ ਹੈ ਨਾ ਟੁੱਟੀ ਹੁੰਦੀ ਹੈ, ਪਰ ਸਾਨੂੰ ਬ੍ਰੈਂਡਡ ਸ਼ੂ ਪਵਾਉਂਦਾ, ਆਪ ਦੇ ਪਜਾਮੇ ਅਤੇ ਕੁੜਤੇ ਦੇ ਉੱਤੇ ਟਾਕੀ ਲੱਗੀ ਹੁੰਦੀ ਹੈ, ਪਰ ਸਾਨੂੰ ਕੀਮਤੀ ਜੀਨਾਂ ਲੈ ਕੇ ਦਿੰਦਾ। ਬਾਪ ਆ ਫੈਕਟਰੀ ਦੇ ਵਿੱਚ ਸਾਰੀ ਸਾਰੀ ਰਾਤ ਜਾਗ ਕੇ, ਖੇਤਾਂ ਵਿੱਚ ਹਲ ਚਲਾ ਕੇ, ਚਪੜਾਸੀ ਜਾਂ ਕਲਰਕ ਦੀ ਨੌਕਰੀ ਕਰਕੇ, ਛੋਟੀ ਜਿਹੀ ਦੁਕਾਨ ਚਲਾ ਕੇ ਸਾਰੇ ਪਰਿਵਾਰ ਦਾ ਢਿੱਡ ਭਰਦਾ। ਫਾਦਰਸ ਡੇ ਵਾਲੇ ਦਿਨ, ਅੱਜ ਦੇ ਦਿਨ ਉਸ ਨੂੰ ਤੁਸੀਂ ਮਹਿੰਗੇ ਅਤੇ ਬ੍ਰੈਂਡਡ ਗਿਫਟਾਂ ਦਿੰਦੇ ਹੋ, ਉਹਨੂੰ ਫਾਦਰ ਨੂੰ ਕੋਈ ਲੋੜ ਨਹੀਂ ਜਿਹੜਾ ਅਸਲੀ ਫਾਦਰ ਹੈ। ਬ੍ਰੈਂਡਡ ਮਹਿੰਗੇ ਵੀ ਆਹ ਕਮੀਜ਼ ਇੱਥੋਂ ਦਾ ਲਿਆ, 500 ਦਾ, 400 ਦਾ ਕੋਟ ਲਿਆਤਾ, ਸ਼ਰਟਾਂ ਲਿਆਤੀਆਂ, ਜੁੱਤੀਆਂ ਲਿਆਤੀਆਂ ਮਹਿੰਗੇ ਰੈਸਟੋਰੈਂਟਾਂ 'ਚ ਲੈ ਕੇ, ਇਹਦੀ ਉਹਨੂੰ ਪਿਓ ਨੂੰ ਇਹਦੀ ਕੋਈ ਲੋੜ ਨਹੀਂ ਹੈ। ਮੇਰੇ ਹਿਸਾਬ ਦੇ ਵਿੱਚ ਜੋ ਮੈਂ ਜ਼ਿੰਦਗੀ ਸਿੱਖਿਆ, ਮੇ ਵੀ ਆਮ ਰੋਂਗ, ਦਾ ਸਭ ਤੋਂ ਵਧੀਆ ਗਿਫਟ ਜਿਹੜਾ ਫਾਦਰ ਦਾ ਹੈਗਾ, ਦਾ ਗਿਫਟ ਆਫ ਯੂਅਰ ਟਾਈਮ। ਆਪਣੇ ਬਾਪ ਨੂੰ ਟਾਈਮ ਦਿਓ, ਕੁਝ ਮਿੰਟਾਂ ਲਈ ਜਦੋਂ ਤੁਸੀਂ ਉਸ ਪਰਿਵਾਰ ਦੇ ਵਿੱਚ ਰਹਿੰਦੇ ਉੱਥੇ ਰਹਿੰਦੇ ਹੋ, ਅਤੇ ਆਪ ਇਹ ਨਹੀਂ ਵੀ ਕੰਮ ਕੀਤਾ ਆਪਣੀ ਜਨਾਨੀ ਦੇ ਨਾਲ ਜਾ ਕੇ ਕਮਰੇ ਚੜ੍ਹ ਜਾਓ, 2 ਮਿੰਟ, 4 ਮਿੰਟ, 10 ਮਿੰਟ ਕੋਸ਼ਿਸ਼ ਕਰੋ ਕਿ ਮੈਂ ਫਾਦਰ ਨੂੰ ਉਹਦੇ ਕਮਰੇ ਜਾ ਕੇ ਮਿਲਣਾ, ਉਸ ਕੋਲੇ ਬੈਠੋ, ਉਹਦੀਆਂ ਲੱਤਾਂ ਹੀ ਕੁੱਟ ਦਿਓ, ਪਿੱਠ 'ਤੇ ਮਾਲਿਸ਼ ਹੀ ਕਰ ਦਿਓ, ਕਦੇ ਉਹਨੂੰ ਨਵਾ ਦਿਓ ਗਰਮ ਪਾਣੀ ਨਾਲ, ਕਦੇ ਦਵਾਈ ਦੇ ਦਿਓ, ਚਾਹ ਦਾ ਕੱਪ ਬਣਾ ਕੇ ਉਹਦੇ ਉਹਨੂੰ ਦਿਓ, ਕੁਝ ਪਲ ਲਈ ਉਹਦੀ ਐਡਵਾਈਸ ਦਿਓ ਵੀ ਡੈਡੀ ਮੈਂ ਆਹ ਸੋਚਿਆ ਇੱਥੇ ਜਾਣਾ, ਉਹ ਕਰਨਾ, ਜਾਂ ਤੁਹਾਡੀ ਨੂੰ ਇਹ ਕਹਿੰਦੀ ਮੇਰਾ ਪੋਤਾ ਕਹਿੰਦੀ ਐਡਵਾਈਸ ਲਓ, ਉਹਨੂੰ ਖੁਸ਼ੀ ਹੋਊਗੀ। ਹਾਂਜੀ, ਇਹ ਗਿਫਟ ਉਹਦੀ ਆਤਮਾ ਨੂੰ ਖੁਸ਼ ਕਰਨਗੇ, ਉਹਦੇ ਅੰਦਰੋਂ ਨਿਕਲੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਅਸੀਸਾਂ ਨੇ। ਸਵੇਰੇ ਉੱਠ ਕੇ ਤੁਸੀਂ ਪੈਰੀ ਹੱਥ ਲਾਉਂਦੇ ਹੋ, ਹਾਂਜੀ, ਉਹਨੂੰ ਮਿਲਣ ਜਾਂਦੇ ਹੋ, ਓਕੇ ਡੈਡ ਮੈਂ ਕੰਮ 'ਤੇ ਚੱਲਿਆ, ਡੈਡ ਮੈਂ ਆ ਗਿਆ, ਕੀ ਹਾਲ ਚਾਲ ਹੈ, ਤੁਸੀਂ ਅੱਜ ਘਰ ਕਿਵੇਂ ਰਹੇ, ਕਿਸ ਤਰ੍ਹਾਂ ਕੀਤਾ, ਕੀ ਖਾ ਲਿਆ ਪੀ ਲਿਆ, ਅਤੇ ਕਿਸ ਤਰ੍ਹਾਂ ਤੁਹਾਡੀ ਰਾਤ ਖਾਂਸੀ ਸੀਗੀ, ਠੀਕ ਹੈ ਨਹੀਂ ਗੱਲ, ਇਹ ਚੀਜ਼ਾਂ ਗਿਫਟ ਨਾਲੋਂ 100 ਟਾਈਮਸ ਬੈਟਰ ਨੇ, ਮੇਰਾ ਪਰਸਨਲ ਤਜਰਬਾ। ਹਾਂਜੀ, ਸੋ ਇਸ ਕਰਕੇ ਜਦੋਂ ਬਾਪ ਦੇ ਦਿਲ ਅਸੀਂ 365 ਦਿਨ ਇਹ ਛੋਟੀਆਂ ਛੋਟੀਆਂ ਗੱਲਾਂ ਕਰਦੇ ਹਾਂ, ਇਹਦੇ ਨਾਲ ਬਾਪ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ। ਇੱਕ ਦਿਨ ਦਾ ਕੀ ਹੈ, ਇੱਕ ਦਿਨ ਨਾਲ ਕੋਈ ਫਰਕ ਨਹੀਂ। ਕਹਿੰਦੇ ਨੇ, ਇਹ ਹਕੀਕਤ ਹੈ, ਮੇਰੀ ਆਪਣੀ ਸੋਚ ਹੈ, ਮੈਂ ਦੇਖਿਆ ਕਿ ਕਹਿੰਦੇ ਨੇ ਕਿ ਜਿਹੜਾ ਬਾਪ ਹੁੰਦਾ ਨਾ, ਉਹਦਾ ਜ਼ਿੰਦਗੀ ਦੇ ਵਿੱਚ 2 ਵਾਰ ਉਹ ਰੋਂਦਾ, 2 ਵਾਰ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆਉਂਦੇ ਨੇ। ਕਦੋਂ? ਇੱਕ ਜਦੋਂ ਆਪਣੀ ਕੁੜੀ ਨੂੰ, ਆਪਣੀ ਧੀ ਨੂੰ ਸਹੁਰੇ ਤੋਰਦਾ, ਉਹਦਾ ਵਿਆਹ ਕਰਕੇ ਤੋਰਦਾ, ਉਦੋਂ ਰੋਂਦਾ ਜ਼ਰੂਰ ਹੈ, ਇਕੱਲਾ ਬੈਠੇ ਖੁੰਝੇ 'ਚ ਰੋਈ ਜਾਵੇ, ਸਾਰੀ ਸਾਰੀ ਰਾਤ ਰੋਂਦਾ। ਦੂਜਾ ਉਹ ਉਦੋਂ ਰੋਂਦਾ ਜਦੋਂ ਉਹਦਾ ਜਿਹੜਾ ਮੁੰਡਾ ਹੈ ਮੂੰਹ ਫੇਰ ਲੈਂਦਾ, ਮੂੰਹ ਮੋੜਦਾ, ਉਹਦੀ ਗੱਲ ਨਹੀਂ ਕਰਦਾ, ਸੁਣਦਾ, ਉਹਦੀ ਧਿਆਨ ਨਹੀਂ ਕਰਦਾ, ਆ ਗਿਆ, ਵਾਹ ਲਿਆ, ਖਾ ਲਿਆ, ਪੀ ਲਿਆ, ਆਪਣੇ ਕਮਰੇ ਚਲੇ ਗਏ, ਬਾਪ ਅੰਦਰ ਪਿਆ, ਜਦੋਂ ਉਹ ਮੂੰਹ ਮੋੜਦਾ ਉਹਦਾ ਧਿਆਨ ਨਹੀਂ ਕਰਦਾ, ਗੱਲ ਨਹੀਂ ਸੁਣਦਾ, ਪਿਓ ਰਜਾਈ ਦੇ ਵਿੱਚ, ਪਿਓ ਖੇਸ ਦੇ ਵਿੱਚ ਪੈ ਕੇ ਇਕੱਲਾ ਇਕੱਲਾ ਸਾਰੀ ਸਾਰੀ ਰਾਤ ਰੋਂਦਾ, ਤੁਹਾਨੂੰ ਕਦੇ ਅਹਿਸਾਸ ਨਹੀਂ, ਉਹ ਰੋਣਾ ਉਹਦੇ ਹੰਝੂ, ਮਾਫ਼ ਕਰਨਾ ਕਿਸੇ ਨੂੰ ਦਰਸੀਸ ਨਾ ਲੱਗ ਜੇ, ਉਹਦੇ ਹੰਝੂ, ਮੈਂ ਜਿਵੇਂ ਪਹਿਲਾਂ ਕਿਹਾ ਪਰਮਾਤਮਾ ਨੂੰ ਗਾਲਾਂ ਕੱਢ ਲਓ ਕੋਈ ਚੱਲ ਜੂਗਾ, ਪਰਮਾਤਮਾ ਦਿਆਲੂ ਹੈ, ਪਰ ਬਾਪ ਦੇ ਜਿਹੜੇ ਹੰਝੂ ਨੇ ਉਹ ਬੜੇ ਕੀਮਤੀ ਨੇ, ਉਹ ਹੀਰੇ ਨੇ, ਉਹਨੂੰ ਕਦੇ ਉਹ ਦੁਖੀ ਨਾ ਕਰੋ ਕਦੇ ਵੀ, ਤੁਸੀਂ ਅਣਜਾਣੇ 'ਚ ਕਰ ਦਿਓ ਅਤੇ ਘੱਟੋ ਘੱਟ ਸਿੱਖ ਲਓ। ਜਿਹੜਾ ਬਾਪ ਸਾਡੀ ਉਂਗਲ ਪਕੜ ਕੇ, ਤੁਸੀਂ ਦੇਖੋ, ਕਦੇ ਉਂਗਲ ਫੜਦਾ, ਕਦੇ ਘਨੇੜੇ 'ਤੇ ਚੱਕਦਾ, ਕਦੇ ਸਾਈਕਲ 'ਤੇ, ਸਕੂਟਰ 'ਤੇ, ਕਾਰ 'ਤੇ, ਉਹ ਸਕੂਲ ਛੱਡ ਕੇ ਆਉਂਦਾ ਸੀਗਾ, ਸਾਰਾ ਦਿਨ ਕੰਮ ਤੋਂ ਥੱਕ ਹਾਰ ਕੇ ਆਉਂਦਾ ਫਾਦਰ, ਤੁਸੀਂ ਆਪ ਸੋਚੋ ਤੁਸੀਂ ਕਿੰਨੀ ਥੱਕਦੇ, ਜਿਹੜੇ ਅੱਜ ਦੇ ਨੌਜਵਾਨ ਨੇ ਜਿਨ੍ਹਾਂ ਦੇ ਫਾਦਰ ਨੇ ਨਵੇਂ ਨਵੇਂ ਵਿਆਹ ਹੋਏ ਨੇ ਜਾਂ ਵਿਆਹ ਹੋਣ ਵਾਲੇ ਨੇ, ਤੁਸੀਂ ਕਹਿੰਦੇ ਸਾਡੇ 'ਚ એનર્ਜੀ ਨਹੀਂ ਹੈ, ਤੁਹਾਡਾ ਪਿਓ 70 ਸਾਲ ਦਾ, 68 ਸਾਲ ਦਾ, ਉਹਦੇ ਵਿੱਚ ਕਿੱਥੋਂ એનર્ਜੀ ਆ ਗਈ, ਜਦੋਂ ਉਹ ਜਵਾਨ ਸੀਗਾ, ਜਦੋਂ ਤੁਸੀਂ ਛੋਟੇ ਸੀਗੇ, ਉਹ ਤੁਹਾਨੂੰ ਸਕੂਲ ਵੀ ਛੱਡ ਕੇ ਆਉਂਦਾ ਸੀਗਾ, ਲੰਚ 'ਤੇ ਤੁਹਾਡੀ ਪਰੌਂਠੀ ਬਣਾ ਕੇ ਤੁਹਾਨੂੰ ਤੋੜ ਕੇ ਖਿਲਾਉਂਦਾ ਹੁੰਦਾ ਸੀ, ਗਰਮ ਗਰਮ ਪਰੌਂਠੀ ਸਕੂਲ 'ਚੋਂ ਲੈ ਕੇ ਆਉਂਦਾ ਸੀਗਾ, ਅਤੇ ਕਦੇ ਜਦੋਂ ਕੰਮ ਤੋਂ ਆਉਂਦਾ ਸੀ ਖੁਸ਼ ਕਰਨ ਦੇ ਲਈ, ਕਦੇ ਸੈਟਅਪ ਖੇਡਦੇ ਸੀ, ਕਦੇ ਤਾਸ਼ ਖੇਡਦੇ ਸੀ, ਕਿਤੇ ਪੀਚੋ ਖੇਡਦੇ ਸੀ, ਕਦੇ ਮੋਢਿਆਂ 'ਤੇ ਚੜ੍ਹਦੇ ਸੀਗੇ ਆਪਾਂ ਬਾਪ ਨੂੰ ਲਟਾਉਂਦੇ ਸੀ, ਕਦੇ ਉਹ ਘੋੜਾ ਬੰਦਾ ਹੁੰਦਾ ਸੀਗਾ, ਕਦੇ ਗੋਡਿਆਂ 'ਤੇ ਲੁੱਟ ਕੇ ਸਾਨੂੰ ਕਿਵੇਂ ਹਸਾਉਂਦਾ ਹੁੰਦਾ ਸੀ, ਤੁਸੀਂ ਵੀ ਹਸਾਇਆ ਆਪਣੇ ਬਾਪ ਨੂੰ, ਇਹ ਗੱਲਾਂ ਦਾ ਅਹਿਸਾਸ ਕਰੋ ਫਾਦਰ ਦੇ ਦਿਨ। ਜਿਵੇਂ ਕੋਈ ਕਦੇ ਰੋਟੀ ਖਾਣ ਲੱਗਦਾ, ਜਦੋਂ ਫਾਦਰ ਰੋਟੀ ਖਾਣ ਲੱਗਦਾ ਉਦੋਂ ਦੀ ਛੋਟੇ ਹੁੰਦੇ ਸੀ, ਬਾਪ ਆਪਦੀ ਬੁਰਕੀ ਤੋੜਨ ਤੋਂ ਪਹਿਲਾਂ ਬੁਰਕੀ ਤੋੜ ਕੇ ਤੁਹਾਡੇ ਮੂੰਹ 'ਚ ਪਾਉਂਦਾ, ਤੁਹਾਨੂੰ ਰੋਟੀ ਖਵਾਉਂਦਾ, ਤੁਸੀਂ ਕਿਤੇ ਖਵਾਈਏ ਪਿਓ ਨੂੰ। ਕਾਲਜ ਜਾਣ ਸਮੇਂ ਦੇਖੋ, ਜਦੋਂ ਅਸੀਂ ਕਾਲਜ ਗਏ, ਸਾਡੇ ਬਾਪ ਨੇ ਚਾਹੇ ਗਰੀਬ ਸੀ ਚਾਹੇ ਅਮੀਰ ਸੀ, ਉਹਨੂੰ ਪਤਾ ਵੀ ਕਾਲਜ ਦੇ ਵਿੱਚ ਸਮੋਸੇ ਨੂੰ ਭੁੱਖ ਲੱਗੂਗੀ, ਸਮੋਸੇ ਹੈ, ਬੇਸਣ ਦੀ ਬਰਫੀ ਆ, ਗਰਮ ਚਾਹ ਦਾ ਕੱਪ ਹੈ, ਗਰਮ ਚਾਹ ਦਾ ਕੱਪ ਹੈ, ਉਹਦੇ ਲਈ ਜੇ ਪੈਸੇ ਚਾਹੀਦੇ ਨੇ। ਉਹ ਸਾਡਾ ਜੇਬ ਖਰਚਾ ਪਿਓ ਹੀ ਦਿੰਦਾ ਸੀ, ਤੁਸੀਂ ਕਦੇ ਪਿਓ ਦਾ ਜੇਬ ਖਰਚਾ ਦਿੱਤਾ 365 ਦਿਨ? ਵੀ ਤੈਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ, ਡੈਡੀ ਪੈਸੇ ਰੱਖ ਲੈ, ਬਸ ਅਸੀਂ ਮੂੰਹ ਜਵਾਨ ਨਹੀਂ। ਸਾਰਿਆਂ ਨਹੀਂ ਮੈਂ ਕਹਿੰਦਾ, ਕੁਛ ਬੰਦੇ ਜਿਹੜੇ ਨੇ ਥੈਂਕਲੈਸ ਬੰਦੇ ਨੇ ਇਸ ਵੇਲੇ, ਉਹ ਇੱਕ ਦਿਨ ਕਹਿੰਦੇ ਨੇ ਵਧੀਆ ਗਿਫਟ ਲਿਆ ਦੀਏ। 365 ਦੇ ਦਿਨ 365 ਦਿਨ ਅਸੀਂ ਇੱਜ਼ਤ ਨਹੀਂ ਕਰਦੇ, ਉਹਦੇ ਨਾਲ ਬਹਿਸ ਕਰਦੇ, ਉਹਨੂੰ ਉੱਚੀ ਨੀਵੀਂ ਬੋਲਣ ਦੀ ਕੋਸ਼ਿਸ਼ ਕਰਦੇ ਹੋ ਕਿ ਆਹ ਮੋਰ ਇੰਟੈਲੀਜੈਂਟ, ਤੈਨੂੰ ਤਾਂ ਪਤਾ ਹੀ ਕੁਛ, ਤੈਨੂੰ ਕਿਉਂ ਨਹੀਂ ਪਤਾ, ਤੈਨੂੰ ਕੱਖ ਨਹੀਂ ਪਤਾ, ਜੋ ਕੁਛ ਉਹਨੂੰ ਪਤਾ ਉਹਦੀ ਜਵਾਨ ਬੰਦ ਹੈ। ਤੂੰ ਕੀ ਕਾਲਜ ਦੇ ਵਿੱਚ ਕੀ ਸਕੂਲ ਦੇ ਵਿੱਚ ਖੇਪ ਖਾਈ ਹੈ, ਕਿੰਨੇ ਗਲਤ ਕੰਮ ਕੀਤੇ ਨੇ, ਬਾਪ ਨੇ ਕਦੇ ਦੱਸੇ ਨਹੀਂ, ਪੜ੍ਹਦਾ ਰੱਖਦਾ। ਸੋ ਇਸ ਕਰਕੇ ਜੇ ਹੁਣ ਦੇਖੋ ਅਸੀਂ ਕੈਨੇਡਾ ਵੀ ਆ ਗਏ ਨਾ, ਕੈਨੇਡਾ 'ਚ ਆ ਗਏ, ਸਟੱਡੀ ਬੇਸ 'ਤੇ ਆ ਗਏ, ਜਿਹਨੂੰ ਕਹਿੰਦੇ ਆਈਲੈਟਸ ਦੇ ਐਗਜ਼ਾਮ ਕਲੀਅਰ ਕਰਕੇ ਆ ਗਏ, ਇਹਦੇ ਪਿੱਛੇ ਵੀ ਸਾਡੇ ਬਾਪ ਦਾ ਹੱਥ ਹੈ। ਜ਼ਮੀਨ ਗਹਿਣੇ ਰੱਖ ਕੇ ਬਹੁਤ ਸਾਰੇ ਬੱਚਿਆਂ ਨੂੰ ਇੱਥੇ ਕੈਨੇਡਾ ਭੇਜਿਆ, ਮਕਾਨ 'ਤੇ ਕਰਜ਼ਾ ਚੁੱਕ ਕੇ, ਮਹਿੰਗੇ ਸਕੂਲਾਂ ਦੀਆਂ ਫੀਸਾਂ, ਟਰੈਵਲ ਏਜੰਟ ਦੀਆਂ ਫੀਸਾਂ ਉਹ ਪਿਓ ਨੇ ਦਿੱਤੀਆਂ ਨੇ, ਪਰ ਅਸੀਂ ਕੈਨੇਡਾ ਵਿੱਚ ਆ ਕੇ ਬਹੁਤ ਸਾਰੇ, ਸਾਰੇ ਨਹੀਂ, ਬਹੁਤ ਸਾਰੇ ਥੈਂਕਫੁੱਲ ਹੋਣ ਦੀ ਥਾਂ 'ਤੇ ਥੈਂਕਲੈਸ ਹਾਂ, ਅਹਿਸਾਨ ਫਰਮੋਸ਼ ਹਾਂ। ਅਸੀਂ ਜਾ ਕੇ ਪਰੌਂਠੇ ਵਾਲੀ ਗਲੀ 'ਚ ਬੈਠਦੇ ਹਾਂ, ਅਸੀਂ ਕਿਤੇ ਬਰਾਡ ਸਵੀਟ 'ਤੇ ਜਾ ਕੇ ਬੈਠਦੇ, ਬਫੇ ਖਾਂਦੇ 35-35 $40 ਡਾਲਰ ਦਾ। ਹੁਣ ਤਾਂ ਵੈਸੇ ਜੋ ਸਤਪਾਲ ਜੌਹਲ ਜੀ ਮੈਨੂੰ ਜਦੋਂ ਖਬਰਾਂ ਭੇਜਦੇ ਨੇ, ਹੁਣ ਤਾਂ ਅਸੀਂ ਕਮਾਲ ਹੀ ਕਰਤੀ। ਫਾਦਰ ਨੇ ਸਾਨੂੰ ਕੈਨੇਡਾ ਇਸ ਕਰਕੇ ਭੇਜਿਆ ਸੀਗਾ ਕਿ ਅਸੀਂ ਚੋਰੀ ਦੇ ਕੇਸ ਵਿੱਚ ਫਸੀਏ। ਬਰੈਂਪਟਨ 'ਚ ਦੇਖ ਲਓ, ਕੈਲੇਡੋਨ 'ਚ ਦੇਖ ਲਓ, ਮਾਰਕਮ 'ਚ ਦੇਖ ਲਓ, ਮਿਸੀਸਾਗਾ 'ਚ ਦੇਖ ਲਓ, ਬਾਪ ਦਾ ਨਾਂ ਅਸੀਂ ਰੋਜ਼ ਰੋਸ਼ਨ ਕਰਦੇ ਹਾਂ, ਕਿਤੇ ਕਾਰ ਚੋਰੀ ਕਰਦੇ ਫੜੇ ਜਾਂਦੇ ਹਾਂ, ਕਿਤੇ ਪਲਾਜ਼ਿਆਂ ਦੇ ਅੱਗੇ ਡਾਂਗਾਂ ਦੇ ਨਾਲ ਗੋਲੀਆਂ ਚਲਾ ਕੇ ਬੰਦਿਆਂ ਨੂੰ ਮਾਰੀਆਂ, ਰਾਤ ਵੀ ਮਾਰੇ ਆ ਦੋ ਬੰਦੇ। ਇਹ ਸਾਡੇ ਬਾਪ ਨੇ ਇਸ ਕਰਕੇ ਭੇਜਿਆ ਸੀਗਾ, ਕਦੇ ਅਸੀਂ ਟਰੱਕ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਛੇਤੀ ਅਮੀਰ ਹੋ ਜਾਈਏ, ਬਾਰਡਰ ਦੇ ਉੱਤੇ ਕੋਕੀਨ ਲੰਘਾਉਂਦੇ ਹਾਂ ਅਸੀਂ। ਫਾਦਰ ਨੇ ਕਿਹਾ ਸੀ ਸਿੰਪਲ ਲਿਵਿੰਗ ਹਾਈ ਥਿੰਕਿੰਗ, ਉਹਦਾ ਚੰਗਾ ਨਾਂ ਰੋਸ਼ਨ ਕਰੋ ਸਾਰੇ। ਨਹੀਂ ਕੁਛ ਬੰਦੇ ਜਿਹੜੇ ਬੱਚੇ ਨੇ ਉਹ ਮਾਂ ਬਾਪ ਨੂੰ ਵੀਜ਼ਾ ਦੇ ਕੇ ਬੁਲਾਉਂਦੇ, ਕਈ ਉੱਥੋਂ ਲਿਆ ਕੇ ਕਹਿੰਦੇ ਨੇ ਮਾਂ ਬਾਪ ਸਾਡਾ ਇੱਥੇ ਆਵੇ, ਬਾਪ ਦੀ ਇੱਜ਼ਤ ਕਰਦੇ ਨੇ, ਪਹਿਲਾਂ ਰੋਟੀ ਖਾਣ ਦੇ ਨਾਲ ਕਮਾਉਂਦੇ ਨੇ, ਸੰਡੇ ਹੁੰਦੀ ਆ ਕਦੇ ਨੈਗਰਾ ਫਾਲਸ ਲੈ ਗਏ, ਕਦੇ ਹੋਰ ਲੈ ਗਏ, ਕਦੇ ਬਲਿਊ ਮਾਊਂਟਨ ਲੈ ਗਏ। ਹਾਂਜੀ, ਇਹ ਨਹੀਂ ਹੈ ਵੀ ਜੇ ਤੁਸੀਂ ਕੈਨੇਡਾ ਬੁਲਾ ਲਿਆ ਉਹਦੇ ਵਿੱਚ ਹੀ ਬੈਡ ਇੰਟੈਂਸ਼ਨ ਆ ਤੁਹਾਡੀ, ਜੇ ਤੁਸੀਂ ਵਿਆਹ ਗਏ ਵੀ ਡੈਡੀ ਜੀ ਤੁਸੀਂ ਇੱਥੇ ਆ ਜਾਓ ਕੈਨੇਡਾ 'ਚ ਜੀ, ਉਹ ਕੈਨੇਡਾ 'ਚ ਆਉਂਦਾ ਬੜਾ ਖੁਸ਼ ਹੋ ਕੇ ਆਉਂਦਾ ਪਿਓ, ਫਿਰ ਕਹਿੰਦੇ ਨੇ ਡੈਡੀ ਜੀ ਆਪਾਂ ਮਕਾਨ ਲੈਣਾ, ਮੌਰਗੇਜ ਤੁਸੀਂ ਪੁਰਾਣੀ ਆਪਣੀ ਪ੍ਰੋਪਰਟੀ ਵੇਚ ਦਿਓ। ਉਹ ਪ੍ਰੋਪਰਟੀ ਵੇਚ ਆਉਂਦਾ ਵਿਚਾਰਾ, ਸਾਰੇ ਪੈਸੇ ਆਪ ਲੱਗ ਲੈਣੇ ਹੋ, ਉਦੋਂ ਬਾਅਦ ਕਹਿੰਦੇ ਬੱਚੇ ਨੂੰ ਸਕੂਲ ਛੱਡਿਆ, ਡੈਡੀ ਤੁਸੀਂ ਤਾਂ ਵਿਹਲੇ ਹੀ ਰਹਿਣੇ ਹੋ, ਆ ਘਾਹ ਦੇ ਵਿੱਚੋਂ ਬੂਟੀ ਕੱਢ ਦਿਆ ਕਰੋ, ਡੈਡੀ ਤੁਸੀਂ ਤਾਂ ਵਿਹਲੇ ਹੀ ਹੁੰਦੇ ਹੋ, ਤੁਸੀਂ ਕੱਪੜੇ ਧੋ ਕੇ ਬਾਹਰ ਸੁੱਕਣੇ ਹੀ ਪਾ ਦਿਆ ਕਰੋ, ਡੈਡੀ ਜੀ ਸਕੂਲ 'ਚੋਂ ਬੱਚੇ ਨੂੰ ਲੈ ਕੇ ਆ ਜਾ ਕਰੋ, ਹੈਂ ਡੈਡੀ ਜੀ, ਅਤੇ ਥੋੜ੍ਹੀ ਜਿਹੀ ਐਂ ਕਰ ਵਿਹਲੇ ਹੀ ਬੈਠੇ ਹੁੰਦੇ, ਤੁਸੀਂ ਕਿਹੜਾ ਕੰਮ ਕਰਦੇ ਹੋ, ਵੈਕਮੀ ਕਰ ਦਿਆ ਕਰੋ, ਡੈਡੀ ਜੀ ਤੁਸੀਂ ਐਂ ਕਰੋ ਭਾਂਡੇ ਹੀ ਮਾਜਿਆ ਕਰੋ, ਤੁਹਾਡੇ ਨਾਲ ਟਾਈਮ ਪਾਸ ਹੋਊ, ਉਹ ਨੌਕਰ ਬਣਾ ਲਿਆ ਤੁਸੀਂ ਪਿਓ ਨੂੰ, ਫਿਰ ਅਖੀਰ 'ਚ ਲਿਆ ਕੇ ਵਧੀਆ ਸ਼ਰਟ ਦੇ ਦਿੰਦੇ ਹੋ, ਤੁਹਾਨੂੰ ਫਿੱਟ ਲਾਉਣ ਤਾਂ ਇਹੋ ਜਿਹੀ ਗੱਲ ਦੀ। 365 ਦੇ ਜਿਹੜੇ ਪਿਓ ਨੇ ਤੁਹਾਡੇ ਲਈ ਇੰਨੀ ਕਾਲਨਾ ਕੀਤੀ, ਤੁਸੀਂ ਇਸ ਤਰ੍ਹਾਂ ਦੇ ਡਰਾਮੇ ਕਰਦੇ ਹੋ, ਫਿਰ ਤੁਸੀਂ ਇਹ ਨਹੀਂ ਹੈ। ਤੁਸੀਂ ਦੇਖੋ, ਅਸੀਂ ਬਾਪ ਨੂੰ ਕੈਨੇਡਾ ਆ ਕੇ ਬਹੁਤ ਘੱਟ ਫੋਨ ਕਰਦੇ ਹੋ, ਚਾਹੁੰਦਾ ਕਿ ਮੇਰਾ ਬਾਪ ਮੇਰਾ ਬੱਚਾ ਫੋਨ ਆ, ਕਿੰਨਾ ਉਡੀਕਦਾ ਹੁੰਦਾ। ਤੁਸੀਂ ਜਦੋਂ ਪਿਓ ਆਪ ਬਣ ਜਾਓਗੇ, ਫਿਰ ਮਹਿਸੂਸ ਕਰੋਗੇ ਮਾਂ ਨੂੰ ਪਿਓ ਨੂੰ ਸਾਰੀ ਰਾਤ ਨੀਂਦ ਨੇ, ਤੁਸੀਂ ਬਾਹਰ ਗਏ ਉੱਠ ਉੱਠ ਕੇ ਦੇਖਦਾ ਕਦੋਂ ਆਊ ਕਦੋਂ ਆਊਗਾ। ਜਦੋਂ ਅਸੀਂ ਇੰਡੀਆ ਛੱਡ ਕੇ ਆ ਗਏ ਬਾਪ ਨੂੰ, ਅਸੀਂ ਕਿਤੇ ਫੋਨ ਹੀ ਨਹੀਂ ਕਰਦੇ। ਮੈਨੂੰ ਯਾਦ ਹੈ ਕੋਈ ਬਜ਼ੁਰਗ ਨੂੰ ਜਦੋਂ ਫੋਨ ਨਹੀਂ ਆਉਂਦਾ ਸੀ, ਵਿਚਾਰਾ ਬੜਾ ਦੁਖੀ ਹੋਇਆ, ਉਹਨੂੰ ਕਿਸੇ ਨੇ ਕਿਹਾ ਹੋ ਸਕਦਾ ਮੁੰਡਾ ਇਹੋ ਜਿਹਾ ਤੇਰਾ ਮਾੜਾ ਤਾਂ ਹੈ ਨਹੀਂ ਸੀਗਾ, ਤੂੰ ਆ ਫੋਨ 'ਚ ਹੀ ਨਾ ਕਿਤੇ ਨੁਕਸ ਹੋਵੇ ਕੋਈ। ਉਹ ਵਿਚਾਰਾ ਫੋਨ ਰਿਪੇਅਰ ਵਾਲੀ ਦੁਕਾਨ 'ਤੇ ਦਿਖਾਉਣ ਗਿਆ ਕਿ ਜੀ ਆਹ ਮੇਰਾ ਫੋਨ ਦੇਖੋ, ਦੇਖ ਬੇਟਾ ਇਹ ਫੋਨ ਦੇ ਵਿੱਚ ਕੋਈ ਨੁਕਸ ਤਾਂ ਨਹੀਂ ਹੈ। ਉਹ ਕਹਿੰਦਾ ਦੇਖਾ ਅੰਕਲ ਜੀ, ਮੁੰਡਾ ਚੰਗਾ ਸੀ, ਉਹਨੇ ਦੇਖਿਆ, ਕਹਿੰਦਾ ਅੰਕਲ ਜੀ ਫੋਨ ਤਾਂ ਸਾਰਾ ਠੀਕ ਠਾਕ ਹੈ, ਬੈਟਰੀ ਵੀ ਫੁੱਲ ਚਾਰਜ ਹੈ, ਕੋਈ ਇਹ 'ਚ ਨੁਕਸ ਨਹੀਂ। ਉਹ ਕਹਿੰਦਾ ਪੁੱਤ ਫੋਨ ਪਤਾ ਨਹੀਂ ਆਉਂਦਾ ਨਹੀਂ। ਉਹ ਕਹਿੰਦਾ ਕੋਈ ਨਹੀਂ, ਆਪਾਂ ਹੁਣ ਹੀ ਮਿਲਾ ਲੈਂਦੇ ਹਾਂ। ਉਹਨੇ ਉਹ ਮੁੰਡੇ ਨੇ ਕੀਤਾ ਆਪਣਾ ਫੋਨ ਬਾਪੂ ਦਾ, ਪੁੱਛ ਕੇ ਨੰਬਰ ਦੱਬਿਆ ਅਤੇ ਬਾਪ ਦੇ ਫੋਨ ਦੀ ਘੰਟੀ ਵੱਜ ਗਈ। ਕਹਿੰਦਾ ਅੰਕਲ ਜੀ ਇਹਦਾ ਫੋਨ ਵਧੀਆ ਚੱਲਦਾ, ਦੇਖੋ ਮੈਂ ਤੁਹਾਡੇ ਸਾਹਮਣੇ ਤੁਹਾਨੂੰ ਫੋਨ ਕੀਤਾ, ਤੁਹਾਡੇ ਘਰ ਦੀ ਜਿਹੜੀ ਫੋਨ ਦੀ ਘੰਟੀ ਜਾ ਰਹੀ ਹੈ। ਬਾਪ ਨੇ ਸਿਰ 'ਤੇ ਹੱਥ ਮਾਰਿਆ, ਨਾਲੇ ਰੋਇਆ, ਕਹਿੰਦਾ ਅੱਛਾ ਫਿਰ ਜੇ ਘੰਟੀ ਵੀ ਚੱਲਦੀ ਹੈ, ਫੋਨ ਵੀ ਖਰਾਬ ਨਹੀਂ, ਫਿਰ ਮੇਰਾ ਮੁੰਡਾ ਮੈਨੂੰ ਫੋਨ ਕਿਉਂ ਨਹੀਂ ਕਰਦਾ, ਮੇਰਾ ਮੁੰਡਾ ਮੈਨੂੰ ਫੋਨ ਕਿਉਂ ਨਹੀਂ ਕਰਦਾ, ਸਾਡੇ ਕੋਲ ਟਾਈਮ ਹੀ ਨਹੀਂ। ਟਾਈਮ ਇਹ ਆ ਵੀ ਰਾਤ ਨੂੰ ਐਸ਼ ਕਰਦੇ ਹਾਂ, ਮੈਂ ਜਿੱਥੇ ਜਾ ਕੇ ਤੁਸੀਂ ਮੈਨੂੰ ਕਹੋਗੇ ਪਰੌਂਠਿਆਂ ਵਾਲੀ ਗਲੀ ਜਾਂ ਬਰਾੜ ਦੀ ਜਾਂ ਹੋਰ ਮਹਿੰਗੇ ਰੈਸਟੋਰੈਂਟ ਬਾਂਤੀ ਦਾ ਲਾਤਾ ਜਾਂ ਹੋਰ ਆ, ਉੱਥੇ ਮੈਂ ਬੱਚਿਆਂ ਨੂੰ ਦੇਖਦਾ, ਮੈਂ ਪੁੱਛਦਾ ਵੀ ਤੁਹਾਡੇ ਪੇਰੈਂਟਸ ਕੀ ਕਰਦੇ ਸੀ, ਕਿੰਨੇ ਪੈਸੇ ਦੇ ਕੇ ਆਏ ਹੋ। ਪੇਰੈਂਟਸ ਆਰਾਮ ਨਾਲ ਨੇ ਉੱਥੇ ਐਸ਼ ਉਡਾਉਂਦੇ ਨੇ। ਮੈਂ ਕਹਿੰਦਾ ਤੁਸੀਂ ਕਰੋ है नी, कोई हराम की कमाई नाल नहीं है। घट्टो घट अपने प्यो का एहसास करो। ये भी ना सोचो, मैनू याद है अपनी यूनिवर्सिटी की मैं गल दसनी चाहना कि साडे च हीन भावना किवें है। मैं 70s दे विच पंजाबी यूनिवर्सिटी पटियाले विच रहिंदा सीगा, होस्टल च रहिंदा सीगा। एक दिन लंच दे टाइम ते कोई पिंड तो बंदा आया, बजुर्ग सीगा, ते ओए उन्हें मैनूं पुछिया भी काका मैं फलाने बंदे नूं मिलना, मुंडे नूं उहदा। मैं कहा जी तुहाडा की लगदा? कहिंदा मेरा पुत मुंडा उह। मैं कहा अच्छा अच्छा, वह तो फिजिक्स डिपार्टमेंट दे विच है। उन्हें कहा, मैं कहा कोई नहीं जी, वह थोड़ा जिहा लेट आउंदे ने रोटी खाण दे लई, ते तुसीं इत्थे बैठ जाओ, जां तुसीं मेरे कमरे च आ जाओ, जदों जदों आ गया मैं तुहानूं मिला दूंगा। वह बेचारा मेरे कमरे च आ गया, उन्हूं पुछया किहड़ा पिंड है, सब कुछ पुछ लिया, मुंडा कित्थों है। ते थोड़े चिर बाद जो मैं उपरों देखिया बालकोनी दे विचों भी मुंडा आ रहा, मैं कहा जी वह आ गया। मैं उन्हूं पौड़ियां छड्डिया ते उत्थे गेट ते उन्हूं मिल गया, चलो उन्हें रोटी रूटी जो भी कुछ खवाउणा। शाम नूं उह इह गल सुणन वाली है, इट्स वेरी टची। उन्हें शाम नूं पुछया, सानूं जदों मिलिया चार पांच मुंडियां च, मैं उन्हूं पुछया, मैं कहा यार वो अज दुपहरे कौन आए सीगे? कहिंदा डाक्टर साहब वो साडे पिंड दा सीरी सीगा। सीरी पता किहनूं कहिंदे ने? नौकर नूं कहिंदे ने। ओह अपने प्यो नूं नौकर कहिंदा है। क्यों? क्योंकि उहदे कपड़े फटे पुराने सीगे। ये कपड़े जिहड़े फटे पुराने तुहाडे वधिया भाई साहब फटे पुराने कपड़ियां करके ही बने ने बेस। इहदे नाल बेइज्जती नहीं, इहदे नाल तुहाडी इज्जत बनदी है। जिहड़ा बंदा अपने प्यो की इज्जत नहीं कर सकता, लोगों के कहने वे सामने ना आए मेरा प्यो है, क्योंकि लोग बड़े अमीर ने। वह अमीर अमूर के चोज ही होंगे ने। अमीर की उन्होंने दिलों का बहुत गरीब होंगे, घटिया अमीर लोगों का दिल होंगे, हेरा फेरी के पैसे ना अमीर बने होंगे ने। सो जिहड़ा प्यो हक हलाल की कमाई करके आंदा, वह घर च बरकत वैसे पैंदी है, उहदे ते मालक की रहमत होंगी है। पर असी यह गल सोचते ही नहीं। सो इस करके मैं तो यह गल कहना कि फादरस डे है ना जिहड़ा, वह कोशिश करो शोशेबाजियां ना करो, ड्रामेबाजियां ना करो, शोशेबाजियां चो बाहर निकलो। लोग दिखावे चो जी मैं अपने फादर नूं घड़ी लैती जी, मैं अज नैगरा फास्ट लै गया जी, मैं अज पौमी का शर्ट लैके दिती है, मैं फलाने का सूट लैके दिता 2500 का 3000। शोशेबाजी ड्रामे वै है ना, ये शो ऑफ है। चाहिंदा यह है कि बाप नूं 365 दे 365 दिन याद करो, टाइम दिओ, उहदे नाल उहदी रिस्पैक्ट करो, उहदे जिंदगी तो कुछ सीखो। उहनूं दो मिठे शब्दां दी बोलां दी लोड़ है, हासे मजाक दी लोड़ है। अजिहे तोहफे जो दिखावे विच दित्ते तोहफियां तो किते वध कीमती है। जे तोहफे गर्म पानी करता, बाप दे कोल बैठ गए सवेरे उठ के, अच्छा डैड मैं कम ते चलने आ, कम तो आने तो बाद दिखमण सीधा तुसीं उहदे कोल कमरे चलो, डैड की हाल चाल है, सारा दिन किवें निकलिया, ठीक ठाक है, तुहाडी सेहत दा की हाल चाल है, रोटी खा ली? कोई नहीं, मैं लियाना पवा के, तुहानूं दवाई लै ली सी टाइम ते नहीं? ये जिहड़ियां चीज़ां ने, दीज आर द मोर इंपॉर्टेंट थिंग दैन दीज एक्सपेंसिव तोहफास, दीज आर ऑल बुलशिट अकॉर्डिंग टू मी। एक दिन ना तुहाडे च होमेबाजी आ कि मैं उन्हूं घड़ी लैके देती, मैं रोलैक्स दी देती, मैं कार लैती, फलाना लै देती, इहदे नाल की करोगे? ये नाल जानियां कारां, इंदरजीत सिंह बल दे जदों डब्बे दे विच बंद होंगे, ये कारां कूरां सब बाहर कढ देनियां उन्होंने, कल्ले तुसीं होवोंगे। सो साडी भावना रब जानदा है, जिन्हें सानू पैदा किया है वी शुड बी थैंकफुल। सानू यह कदे भी प्यो दा आसान नहीं भुलना चाहिंदा। फादर एक फादर नूं अपना असली हीरो मनो, डजन मैटर उहदे कपड़े पाए ने, आप मूवियां दे विच किन्ने कपड़े पटे हुंदे फिर भी असीं उहदी जय जयकार करदे हां कि बहुत वधिया इंसान है। उहदे करैक्टर नूं देखो, उहदे कम्मां नूं देखो, उहदे कपड़िआं नूं ना देखो, उहदीआं महंगीआं कारां नूं ना देखो, उहदे वड्डे मकानां नूं ना देखो कि उहनें कोटियां किहड़ीआं पाईआं ते कारां किहड़ीआं रखीआं ते उह की रखीआं, ते उहदा दिल देखो विचों दिल की है, कि उह गरीब दे लई वी दिल भड़कदा कि एवें शो ऑफ करन दे लई आ वी वधिया शराब दीआं बोतलां वधिया मकान रख ले, उहनां दा कोई फायदा नहीं, दिल वधिया होणा चाहीदा। इस करके फादर नूं अपना असली हीरो, अपना असली फ्रेंड पक्के तौर ते समझो, जिसने सानू जो अज असीं उत्थे पहुंचे हाँ, जिस मुकाम ते असीं हाँ, वह पहुंचाउण वाला साडा बाप है। बाप 24 कैरेट दा सच्चा सुच्चा गहना है, 22 कैरेट दे विच भी 2 कैरेट खोट हुंदी है, पर बाप दे करैक्टर दे विच, बाप दी करनी दे विच, बाप दे कम्मां दे विच, बाप दी नसीहत दे विच कोई खोट नहीं हुंदी, कोई बुरी भावना नहीं हुंदी। वह हमेशा साडी भलाई लई सोचदा है, वह 24 कैरेट दा सच्चा सुच्चा गहना है, जिस जिहदे ने अपनी औलाद लई कदे भी खोट नहीं हो सकदी। बाप दे जिहड़े बिहेवियर है, बाप का जो चाल चलना है, बाप ने परिवार के प्रति जो कुछ किया, ਉਹ ਦਿਲੋਂ ਬਾਪ ਪਰਿਵਾਰ ਦੀ ਭਲਾਈ ਲਈ ਕੀਤਾ। ਸੋ ਇਸ ਕਰਕੇ ਫਾਦਰਸ ਡੇ ਨੂੰ ਮੈਂ ਇੰਨੇ ਕੁ ਸ਼ਬਦ ਕਹਿੰਦੇ ਸੀਗੇ, ਹੋ ਸਕਦਾ ਮੈਂ ਇਮੋਸ਼ਨਲ ਹੋ ਕੇ ਕੁਛ ਜ਼ਿਆਦਾ ਕਹਿ ਬੈਠੀ ਹੋਵਾਂ, ਪਰ ਮੇਰੀ ਇਹ ਫੀਲਿੰਗ ਹੈ। ਹੋ ਸਕਦਾ ਮੇ ਵੀ ਆਮ ਰੋਂਗ, ਮੈਂ ਤਾਂ ਨਹੀਂ ਕਹਿੰਦਾ ਕਿ ਮੈਂ ਸਾਰੀ ਦੁਨੀਆ ਨੂੰ ਕੁਛ ਕਰੂੰ, ਇਹ ਮੇਰੀ ਭਾਵਨਾ ਸੀ, ਮੈਂ ਜੋ ਕੁਛ ਕੀਤੀ ਹੈ। ਮੈਂ ਤਾਂ ਇਹੀ ਦੇਖਿਆ ਕਿ ਬਾਪ ਨਾਲ ਦੋ ਸ਼ਬਦ ਮਿੱਠੇ ਬੋਲੋ ਉਹ ਜ਼ਿਆਦਾ ਵਧੀਆ, ਅਤੇ ਜਦੋਂ ਆਪਾਂ ਅਮੀਰੀ ਦੇ ਸ਼ੋਸ਼ੇ ਹਾਂ 'ਚ ਪੈ ਜਾਂਦੇ ਹਾਂ ਅਤੇ ਉਹ ਕਾਮਯਾਬ ਨਹੀਂ ਹੈ, ਫਿਰ ਬਾਪ ਵਿਚਾਰਾ ਥੱਲੇ ਬੈਠਾ ਨੀਵੀਂ 'ਚ ਪਾ ਕੇ ਦੇਖਦਾ ਰਹਿੰਦਾ ਵੀ ਇਹ ਤਾਂ ਵੱਡੀਆਂ ਵੱਡੀਆਂ ਚੀਜ਼ਾਂ, ਹੁਣ ਸਾਡਾ ਮੁੰਡੇ ਦੇ ਤਾਂ ਨਿਕਲ ਗਈ ਹਵਾ ਚੜ੍ਹ ਗਈ, ਇਹਦੇ ਵਿੱਚ ਹਵਾ ਭਰੀ ਗਈ ਪੂਰੀ, ਜਿਹਨੂੰ ਪੰਜਾਬੀ 'ਚ ਕਹਿੰਦੇ ਹਾਂ। ਸੋ ਇਸ ਕਰਕੇ ਬਾਪ ਦਾ ਹਮੇਸ਼ਾ ਤੁਸੀਂ ਖਿਆਲ ਰੱਖੋ। ਤੁਹਾਡੇ ਵੀ ਕੋਈ ਵਿਚਾਰ ਹੋਣ ਜ਼ਰੂਰ ਤੁਸੀਂ ਦੱਸਿਆ ਕਰੋ, ਕਿਉਂਕਿ ਬਾਪ ਦੀ ਅਸੀਂ ਕਿਵੇਂ ਦੇਣ ਦੇ ਦਿੰਦੇ ਹਾਂ। ਹਾਂ, ਮਾਂ ਨੂੰ ਮੈਂ ਜ਼ਰੂਰ ਗੱਲ ਕਹਿਣੀ ਚਾਹੁੰਦਾ ਇੱਥੇ ਕਿ ਜ਼ਿੰਦਗੀ ਦੇ ਵਿੱਚ ਕਦੇ ਵੀ ਬਾਪ ਦੇ ਖਿਲਾਫ ਬੱਚਿਆਂ ਦੇ ਕੰਨ ਨਾ ਕਰੋ। ਜਦੋਂ ਅਸੀਂ ਜਾਣੇ ਜਾਂ ਅਣਜਾਣੇ ਦੇ ਵਿੱਚ ਇਹ ਕਹਿੰਦੇ ਹਾਂ ਕਿ ਬਾਪ ਨੂੰ ਗੁੱਸਾ ਬਹੁਤ ਆਉਂਦਾ, ਇਹ ਤਾਂ ਐਂ ਕਰਦਾ ਤੁਹਾਡੇ ਲਈ ਐਂ ਕਰਨਾ। ਹਾਂ, ਕੋਈ ਬਾਪ ਖਰਾਬ ਵੀ ਹੁੰਦੇ ਨੇ, ਉਹਨਾਂ ਨੂੰ ਪਿਆਰ ਦੇ ਨਾਲ ਸਮਝਾਇਆ ਜਾ ਸਕਦਾ, ਦਾਰੂ ਵੀ ਪੀ ਜਾਂਦੇ ਨੇ ਬਾਪ, ਫਿਕਰੀ ਨਹੀਂ ਕਰਦੇ, ਅਵਾਰਾ ਗਿਰਦੀ ਕਰਦੇ ਨੇ, ਸਾਰੀ ਤਰ੍ਹਾਂ ਦੇ ਬਾਪ ਹੁੰਦੇ ਨੇ, ਉਹਨਾਂ ਦੀ ਗੱਲ ਨਹੀਂ ਕਰਦਾ ਮੈਂ, ਉਹਨਾਂ ਦੀ ਗੱਲ ਕਰਦਾ ਜਿਹੜੇ ਆਪਣੀ ਔਲਾਦ ਦੇ ਲਈ ਟੁੱਟ ਟੁੱਟ ਕੇ ਮਰਦੇ ਨੇ। ਮੈਂ ਦੇਖੇ ਨੇ ਅਜੇ ਬਹੁਤ, ਮੈਂ ਅਜਿਹੇ ਬਹੁਤ ਦੇਖੇ ਨੇ ਮਾਂ ਬਾਪ ਜਿਹੜੇ ਕਿ ਤੁਹਾਡੇ ਨਹੀਂ ਤੁਹਾਡੇ ਦੋਸਤਾਂ ਦੀ ਵੀ ਇੱਜ਼ਤ ਮਾਨ ਕਰਦੇ ਨੇ। ਮੈਂ ਤੁਹਾਨੂੰ ਇੰਡੀਆ ਦੇ ਵਿੱਚ ਐਗਜ਼ਾਮਪਲ ਦਿੰਦਾ, ਮੈਨੂੰ ਹੁਣ ਯਾਦ ਨਹੀਂ, ਇਲਾਹਾਬਾਦ ਦੀ ਸ਼ਾਇਦ ਗੱਲ ਹੈ, ਇੱਕ ਮੁੰਡਾ ਉਹਦਾ ਫਾਦਰ ਰਕਸ਼ਾ ਚਲਾਉਂਦਾ ਸੀਗਾ, ਜਦੋਂ ਰਕਸ਼ਾ ਚਲਾਉਂਦਾ ਸੀ ਕਹਿੰਦਾ ਉਹਨੇ ਆਪਣੀ ਲਾਈਫ ਦੇ ਵਿੱਚ ਲਿਖਿਆ, ਮੈਂ ਸ਼ਾਇਦ ਕਦੇ ਗੱਲ ਅੱਗੇ ਸੁਣਾਈ ਵੀ ਹੈ, ਵੀ ਉਹ ਸਕੂਲ 'ਚ ਜਾ ਰਿਹਾ ਸੀ ਆਪਣੇ ਬੱਚੇ ਨੂੰ ਛੱਡਣ, ਸਕੂਲ ਦੇ ਵਿੱਚ ਮੂਹਰੋਂ ਕੋਈ ਸਿਪਾਹੀ ਆ ਗਿਆ ਜਾਂ ਹੌਲਦਾਰ ਆ ਗਿਆ, ਉਹਨੇ ਕਿਹਾ ਓਏ ਮੈਨੂੰ ਛੱਡ ਗਿਆ, ਉਹ ਕਹਿੰਦਾ ਜੀ ਮੈਂ ਤਾਂ ਆਪਣੇ ਬੱਚੇ ਨੂੰ ਛੱਡਿਆ ਫਿਰ ਛੱਡ ਦੂੰ, ਉਹਨੇ ਕਹਿੰਦਾ ਮੰਨਦਾ ਨਹੀਂ, ਕਹਿੰਦਾ ਮਾਰਿਆ ਚਪੇੜ ਵੱਟ ਕੇ, ਅਤੇ ਮੁੰਡੇ ਨੇ ਪੁੱਛਿਆ ਵੀ ਬਾਪੂ ਜਾਂ ਫਾਦਰ ਪਿਤਾ ਜੀ ਡੈਡੀ ਜੀ ਨੇ ਤੁਹਾਨੂੰ ਚਪੇੜ ਕਿਉਂ ਮਾਰੀ ਹੈ, ਅਤੇ ਪਿਓ ਕਹਿੰਦਾ ਅਣਪੜ੍ਹਤਾ ਗਰੀਬੀ। ਬੱਚੇ ਨੂੰ ਪਤਾ ਲੱਗਿਆ ਕਹਿੰਦਾ ਜੇ ਮੈਂ ਪੜ੍ਹਿਆ ਹੁੰਦਾ ਨਾ ਅਤੇ ਫਿਰ ਮੈਂ ਕੋਈ ਅਫਸਰ ਹੁੰਦਾ ਜਾਂ ਕੋਈ ਹੁੰਦਾ, ਫਿਰ ਇਹਦੀ ਹਿੰਮਤ ਨਹੀਂ ਪੈਣੀ ਸੀ, ਕਿਉਂਕਿ ਮੈਂ ਗਰੀਬ ਹਾਂ ਅਨਪੜ੍ਹ ਹਾਂ, ਜਿਹਦਾ ਜੀ ਕਰਦਾ ਦੋ ਚਪੇੜਾਂ ਮਾਰ ਜਾਂਦੇ ਆ। ਸੋ ਬਾਪ ਨੇ ਫੈਸਲਾ, ਉਹ ਮੁੰਡੇ ਨੇ ਫੈਸਲਾ ਕੀਤਾ ਕਿ ਮੈਂ ਮਿਹਨਤ ਕਰੂੰਗਾ, ਉਹ ਦੀਵੇ ਦੀ ਲਾਟ 'ਚ ਲਾਲਟਨ ਦੀ ਲਾਈਟ ਦੇ ਵਿੱਚ ਉਹ ਇੰਨਾ ਪੜ੍ਹਿਆ ਕਿ ਹਿੰਦੁਸਤਾਨ ਦੇ ਵਿੱਚ ਜਿਹੜੇ ਟੋਪ ਦੇ ਐਗਜ਼ਾਮ ਹੁੰਦੇ ਨੇ IAS ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸਿਜ਼, ਉਹਦੇ ਵਿੱਚ ਉਹ ਫਸਟ ਆਇਆ, ਅਤੇ ਇਲਾਹਾਬਾਦ ਦੇ ਵਿੱਚ ਹੀ ਉਹ ਜਬ ਡਿਪਟੀ ਕਮਿਸ਼ਨਰ ਲੱਗ ਕੇ ਆਇਆ, ਤਾਂ ਉਹਨੇ ਪਤਾ ਕੀ ਕੀਤਾ, ਨਹੀਂ ਤਾਂ ਬੰਦਾ ਚੁੱਪ ਕਰ ਜਾਂਦਾ, ਇਗਨੋਰ ਕਰਦਾ, ਉਹਨੇ ਆਪਣੇ ਬਾਪ ਨੂੰ ਰਕਸ਼ਾ ਦੇ ਉਸੇ ਰਕਸ਼ਾ ਦੇ ਵਿੱਚ ਬਿਠਾਇਆ ਅਤੇ ਆਪ ਰਕਸ਼ਾ ਚਲਾ ਕੇ, ਹਾਲਾਂਕਿ ਸਿਕਿਉਰਿਟੀ ਵਾਲੇ ਸਾਰੇ ਉਹਦੇ ਨਾਲ ਸੀਗੇ, ਸਾਰੇ ਸ਼ਹਿਰ 'ਚ ਗੇੜਾ ਕਟਾਇਆ, ਅਤੇ ਉਹਨੇ ਕਿਹਾ ਇਹ ਦੱਸਣ ਲਈ ਮੈਸੇਜ ਸੀਗਾ ਕਿ ਮੈਂ ਜੇ ਅੱਜ ਡਿਪਟੀ ਕਮਿਸ਼ਨਰ ਹਾਂ, ਜੇ ਮੈਂ DC ਹਾਂ, ਇਟਸ ਆਲ ਬਿਕੋਜ਼ ਆਫ ਮਾਈ ਫਾਦਰ ਆ ਰਕਸ਼ੇ ਕਰਕੇ ਹਾਂ, ਜਿਹੜਾ ਮੈਨੂੰ ਬਾਪ ਜੇ ਰੱਬ ਰਕਸ਼ੇ ਦੇ ਨਾਲ ਲਿਆਉਂਦਾ ਕੀ ਹੁੰਦਾ। ਇਹ ਹੈ ਬਾਪ ਦੀ ਇੱਜ਼ਤ। ਜਦੋਂ ਕਿ ਅਸੀਂ ਕਹਿੰਦੇ ਹਾਂ ਵੀ ਬਾਪ ਨੂੰ ਪੈਸੇ ਨਹੀਂ ਪੂਰੇ ਦਿੱਤੇ ਕੁੜੀ ਦੇ ਵਿਆਹ 'ਤੇ, ਧੱਕਾ ਮਾਰਤਾ, ਅਸੀਂ ਤਾਂ ਦੇਖਦੇ ਨਹੀਂ ਧੱਕਾ ਮਾਰਦਾ, ਪਤਾ ਲੱਗ ਜਾਂਦਾ ਗੱਲਬਾਤ ਨੂੰ, ਲੋਕਾਂ ਨੂੰ ਬਾਪ ਦਾ ਨਾਂ ਲੈ ਲੈ ਕੇ ਤੁਸੀਂ ਬੁਲਾਉਂਦੇ ਹੋ, ਹੈ ਨਾ, ਤੁਹਾਨੂੰ ਇਹ ਨਹੀਂ ਪਤਾ ਵੀ ਜਦੋਂ ਤੁਹਾਡਾ ਬੇਟਾ ਤੁਹਾਡਾ ਨਾਂ ਲਏ ਤੁਹਾਨੂੰ ਤਕਲੀਫ ਹੋਊ, ਤੁਹਾਡਾ ਭਰਾ ਤੁਹਾਡਾ ਨਾਂ ਲਓ ਤਕਲੀਫ ਹੋਊਗੀ, ਤੁਸੀਂ ਬਾਪ ਦਾ 10 ਬੰਦਿਆਂ 'ਚ ਬੈਠ ਕੇ ਨਾਂ ਲੈ ਕੇ ਗੱਲ ਕਰਦੇ ਹੋ, ਇਹ ਵੀ ਨਹੀਂ ਕਹਿੰਦੇ ਵੀ ਕੋਈ ਜੀਤ ਹੈ ਇੱਕ ਪਾਸੇ ਕਹਿਣਾ ਰਹਿ ਗਿਆ। ਸੋ ਇਹ ਗੱਲਾਂ ਜ਼ਿੰਦਗੀ ਦੇ ਵਿੱਚ ਜੇ ਤਾਂ ਤੁਹਾਡੇ ਕੋਲ ਅਣਜਾਣੇ 'ਚ ਹੋ ਗਈਆਂ, ਹਾਲੇ ਵੀ ਸਾਹ ਆਉਂਦੇ ਨੇ ਤੁਹਾਨੂੰ, ਹਾਲੇ ਸਾਹ ਚੱਲਦੇ ਨੇ, ਮਾਫ਼ੀ ਮੰਗ ਲਓ ਪਰਮਾਤਮਾ ਕੋਲੋਂ, ਉਹ ਬਖਸ਼ਿੰਦ ਹੈ, ਨਹੀਂ ਤਾਂ ਤੁਹਾਨੂੰ ਅਗਲੇ ਜਾਣ 'ਚ ਪਤਾ ਨਹੀਂ ਇੱਦੂ ਵੀ ਬਦਤਰ ਹੋਣੀ ਹੈ ਤੁਹਾਡੀ ਲਾਈਫ। ਇਹ ਗੱਲ ਯਾਦ ਰੱਖਿਓ, ਕਿਉਂਕਿ ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਅਸੀਂ ਵੱਢਾਂਗੇ। ਸੋ ਬਾਪ ਨਾਲ, ਬਾਪ ਦੇ ਨਾਲ ਜਿਹੜੀਆਂ ਜਾਤੀਆਂ ਅਸੀਂ ਕਰਦੇ ਹਾਂ ਨਾ, ਇਹ ਜਿਹੜੀਆਂ ਜਾਤੀਆਂ ਨੇ ਇਹ ਠੀਕ ਨਹੀਂ ਹੈ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਸਾਡੇ ਫਰੈਂਡ ਨੇ IG ਇੰਸਪੈਕਟਰ ਜਨਰਲ ਆਫ ਪੁਲਿਸ ਰਿਟਾਇਰ ਹੋਏ ਨੇ, ਫਾਦਰ ਬਹੁਤ ਰੱਜ ਕੇ ਗਰੀਬ ਸੀ, ਸਾਡੇ ਬਰਨਾਲੇ ਤੋਂ ਸੀਗੇ, ਪਰ ਉਹਨਾਂ ਨੇ ਆਪਣੇ ਬਾਪ ਦੀ ਹਮੇਸ਼ਾ ਇੱਜ਼ਤ ਕੀਤੀ ਹੈ। ਜੇ ਈਵਨ ਉੱਥੇ ਸਾਡੇ ਬਰਨਾਲੇ ਦੇ ਜਿੱਥੇ ਬਹੁਤ ਜ਼ਿਆਦਾ ਗਰੀਬੀ ਤੰਗੀ, ਰੋਟੀ ਵੀ ਨਹੀਂ ਬਣਦੀ ਸੀਗੀ, ਉਹ ਜਦੋਂ SSP ਲੱਗ ਕੇ ਆਏ ਅਤੇ ਲੋਕ ਉਹਨੇ ਫਾਦਰ ਦੀ ਉਸ ਤਰ੍ਹਾਂ ਪੂਰੀ ਇੱਜ਼ਤ ਮਾਨ ਕੀਤੀ ਗਈ। ਹਾਲਾਂਕਿ ਜਿਹੜੇ ਅਮੀਰ ਰਿਸ਼ਤੇਦਾਰ ਉਹਨਾਂ ਦੇ ਸੀਗੇ, ਉਹ ਬਿਕਾਜ਼ ਹੀ ਵਾਜ਼ SSP, ਉਹ ਉਦੋਂ ਇੱਜ਼ਤ ਕਰਨ ਲੱਗ ਗਏ ਜੋ ਗਰੀਬ ਸੀਗੇ, ਤਾਂ ਇਹੀ ਡਰਦੇ ਰਹਿੰਦੇ ਸੀ ਵੀ ਕਿਤੇ ਪਜਾਮੇ ਦਾ ਕੱਪੜਾ ਲੈ ਲਿਆ ਤਾਂ ਇਹਨੇ ਮੁੜ ਕੇ ਪੈਸੇ ਕਿੱਥੋਂ ਦੇਊਗਾ। ਸੋ ਬਾਪ ਦੀ ਕਦਰ ਕਰਨੀ ਸਿੱਖੋ, ਇਹ ਬਾਪ ਦੇ ਕਰਕੇ ਹੀ ਆ। ਅਮੀਰ ਆ, ਅੱਜ ਅਮੀਰ ਆ, ਕੱਲ੍ਹ ਨੂੰ ਜੇ ਗਰੀਬ ਹੋ ਗਿਆ ਫਿਰ ਕੀ ਕਰੋਗੇ ਬਾਪ, ਇਹ ਤਾਂ ਆਉਣ ਜਾਣ ਦੇ ਚੱਕਰ ਨੇ, ਇਹ ਪੈਸਾ ਕਿਤੇ ਰੁਕਿਆ, ਅੱਜ ਅਮੀਰ ਆ ਕੱਲ੍ਹ ਨੂੰ ਗਰੀਬ ਹੈ। ਆ ਨੀਰਜ ਮੋਦੀ ਵਰਗੇ ਜਿਹੜੇ ਬੜੇ ਬੜੇ ਸੀਰੀਆਂ ਦੇ ਕੰਮ ਕਰਦੇ ਸੀਗੇ, ਉਹ ਜੇਲ੍ਹਾਂ 'ਚ ਪਏ ਨੇ, ਪਏ ਕਿ ਨਹੀਂ ਪਏ? ਜਿਹੜੇ ਲਾਲੂ ਪ੍ਰਸ਼ਾਦ ਸੀ ਦਾ ਪਤਾ ਹੀ ਨਹੀਂ, ਚੀਫ ਮਿਨਿਸਟਰ, ਰੇਲਵੇ ਮਿਨਿਸਟਰ, ਫਲਾਣਾ ਮਿਨਿਸਟਰ, ਓਮ ਪ੍ਰਕਾਸ਼ ਚੌਟਾਲਾ, ਕਿੱਥੇ ਨੇ ਜੀ, ਜੇਲ੍ਹਾਂ 'ਚ ਤੁਰੇ ਫਿਰਦੇ ਨੇ। ਆ ਸੰਤ ਮਹਾਤਮਾ ਦੇਖ ਲਓ, ਉਹਨਾਂ ਦੇ ਵੀ ਬੱਚੇ ਨੇ, ਉਹ ਆਪਣੇ ਬੱਚਿਆਂ ਦੇ ਢਿੱਡ ਭਰੀ ਗਏ ਅਤੇ ਦੂਜੇ ਬੱਚਿਆਂ ਨੂੰ ਲੁੱਟਦੇ ਰਹੇ, ਗਲਤ ਕੰਮ ਕਰਦੇ ਰਹੇ ਕਾਮ, ਅਤੇ ਅੱਜ ਕਿੱਥੇ ਨੇ? ਜਿੱਥੇ ਲੋਕ ਚੀਫ ਮਿਨਿਸਟਰ ਤੱਕ ਵੀ ਪੈਰੀ ਹੱਥ ਲਾਉਂਦੇ ਸੀਗੇ, ਅੱਜ ਉਹ ਜੇਲ੍ਹ ਦੇ ਵਿੱਚ ਸਿਪਾਹੀਆਂ ਦੇ ਹੱਥ ਗੋਡੇ ਜੋੜਦੇ ਵੀ ਰੋਟੀ ਵਧੀਆ ਦੇ ਦੀ। ਸੋ ਇਹ ਇੱਕ ਉਹਦੇ ਲਈ ਇਨਾਮ ਹੈ, ਤੋਹਫਾ ਹੈ। ਸੋ ਹੁਣ ਤੁਸੀਂ ਮੇਰਾ ਲਾਸਟ ਗਾਣਾ ਸੁਣ ਲਓ, ਟਾਈਮ ਹੋ ਹੀ ਗਿਆ ਆਲਮੋਸਟ। ਸੋ ਜੇ ਕੋਈ ਵੱਧ ਘੱਟ ਕੇ ਆ ਗਿਆ ਹੋਵੇ ਸੋਰੀ ਫਾਰ ਦੈਟ, ਮੈਂ ਕੁਛ ਮੈਨੂੰ ਪਤਾ ਨਹੀਂ ਕਿ ਵੀ ਕੀ ਕਹਿਣਾ ਸੀ ਕੀ ਨਹੀਂ ਕਹਿਣਾ ਸੀ, ਜੋ ਜ਼ਿੰਦਗੀ 'ਚ ਮੈਂ ਦੇਖੀਆਂ ਗੱਲਾਂ ਉਹੀ ਮੈਂ ਦੱਸੀਆਂ ਨੇ। ਸੋ ਮੈਂ ਕਿਸੇ ਨੂੰ ਪਿੰਨ ਪੁਆਇੰਟ ਨਹੀਂ ਕੀਤਾ, ਜੇ ਕਿਸੇ ਨੂੰ ਪਿੰਨ ਪੁਆਇੰਟ ਅਣਜਾਣੇ 'ਚ ਹੋ ਵੀ ਗਿਆ ਹੋਵੇ, ਸੋ ਬਟ ਮੈਂ ਕੀ ਕਰ ਸਕਦਾ, ਹੈ ਨਾ, ਉਹ ਸਮਝ ਲੈਣ, ਉਹ ਗਲਤੀ ਮੰਨ ਲੈਣ ਆਪਣੀ। ਅਤੇ ਜੇ ਮੈਂ ਕੋਈ ਗਲਤ ਕੀਤੀ ਹੈ, ਮੈਂ ਤਾਂ ਓਪਨ ਲੀਅਰ 'ਤੇ ਕਹਿ ਰਿਹਾ, ਲੱਖਾਂ ਸਰੋਤੇ ਸੁਣਦੇ ਨੇ, ਕਿ ਮੈਨੂੰ ਮਾਫ਼ ਕਰਨ। ਜੇ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਇਹਨੂੰ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਯੂਟਿਊਬ 'ਤੇ ਵੀ ਦੇ ਸਕਦੇ ਹੋ, ਫੇਸਬੁੱਕ 'ਤੇ ਵੀ ਦੇ ਸਕਦੇ ਹੋ, ਮੇਰੀ ਆਪਣੀ ਵੈਬਸਾਈਟ 'ਤੇ ਵੀ ਦੇ ਸਕਦੇ ਹੋ। ਸੋ ਅਖੀਰ ਦੇ ਵਿੱਚ ਫਾਦਰਸ ਡੇ ਆਪ ਸਭ ਨੂੰ ਬਹੁਤ 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 ਮੁਬਾਰਕ, ਹੈਪੀ ਫਾਦਰਸ ਡੇ, ਥੈਂਕ ਯੂ ਵੈਰੀ ਮੱਚ। ਅਤੇ ਤੁਸੀਂ ਸੁਣੋ ਗਾਣਾ।
ਬੱਲੇ ਜਗਤਾਰ ਕੀ ਹਾਲ ਆ? ਬਾਦਸ਼ਾਹ ਕਿਰਪਾ ਕਰੀ।
ਭੁੱਲਦੇ ਨੀ ਪਾਟੇ ਉਹ ਵਿਆਹੀਆਂ ਵਾਲੇ ਪੈਰ, ਹੱਸਦੇ ਸੀ ਲੋਕ ਕਦੇ ਗਿਆ ਨੀ ਇਹ ਸ਼ਹਿਰ,
ਹੱਸਦੇ ਸੀ ਲੋਕ ਕਦੇ ਗਿਆ ਨੀ ਇਹ ਸ਼ਹਿਰ।
ਭੁੱਲਦੇ ਨੀ ਪਾਟੇ ਉਹ ਵਿਆਹੀਆਂ ਵਾਲੇ ਪੈਰ, ਹੱਸਦੇ ਸੀ ਲੋਕ ਕਦੇ ਗਿਆ ਨੀ ਇਹ ਸ਼ਹਿਰ। ਕੁੜਤਾ ਪਜਾਮਾ ਵੀ ਪ੍ਰੈਸ ਨੀ ਸੀ ਪਾਉਂਦਾ, ਕਹਿੰਦੇ ਪਤਾ ਨੀ ਉਹ ਕਿੱਦਾਂ ਦੀ ਡਰੈਸ ਪਾਉਣੀ ਹੈ। ਰੱਬਾ ਮੇਰੇ ਬਾਪੂ ਦੀ ਉਮਰ ਲੰਮੀ ਕਰੀ, ਮੇਰਾ ਸੁਪਨਾ ਮੈਨੂੰ ਦੁਨੀਆ ਕਮਾਉਣੀ ਹੈ। ਰੱਬਾ ਮੇਰੇ ਬਾਪੂ ਦੀ ਉਮਰ ਲੰਮੀ ਕਰੀ, ਮੇਰਾ ਸੁਪਨਾ ਮੈਨੂੰ ਦੁਨੀਆ ਕਮਾਉਣੀ ਹੈ। ਰੱਬਾ ਮੇਰੇ ਬਾਪੂ ਦੀ ਉਮਰ ਲੰਮੀ ਕਰੀ, ਮੇਰਾ ਸੁਪਨਾ ਮੈਨੂੰ ਦੁਨੀਆ ਕਮਾਉਣੀ ਹੈ,
ਸੁਪਨਾ ਮੈਨੂੰ ਦੁਨੀਆ ਕਮਾਉਣੀ ਹੈ।
ਪਤਾ ਇਹਨੇ ਸਾਨੂੰ ਕਿਵੇਂ ਪਾਲਿਆ, ਮਸਾਈ ਸੀ ਚੱਲਦਾ ਗੁਜ਼ਾਰਾ ਕਰਦਾ, ਤੇ ਦੇਵੀ ਮੌਤ ਤੂੰ ਗਰੀਬੀ ਨਾ ਦਵੀ, ਦੇਖਿਆ ਮੈਂ ਅੱਖੀ ਅਰਦਾਸਾਂ ਕਰਦਾ,
ਦੇਖਿਆ ਮੈਂ ਅੱਖੀ ਅਰਦਾਸਾਂ ਕਰਦਾ।
ਮੈਨੂੰ ਪਤਾ ਇਹਨੇ ਸਾਨੂੰ ਕਿਵੇਂ ਪਾਲਿਆ, ਮਸਾਈ ਸੀ ਚੱਲਦਾ ਗੁਜ਼ਾਰਾ ਕਰਦਾ, ਤੇ ਦੇਵੀ ਮੌਤ ਤੂੰ ਗਰੀਬੀ ਨਾ ਦਵੀ, ਦੇਖਿਆ ਮੈਂ ਅੱਖੀ ਅਰਦਾਸਾਂ ਕਰਦਾ, ਕੋਠਿਆਂ ਦੇ ਵਿੱਚ ਕੱਢ ਲਈ ਉਮਰ, ਹੁਣ ਪਿੰਡੋਂ ਬਾਹਰ ਫਿਰਨੀ ਤੇ ਕੋਠੀ ਸੋਹਣੀ ਹੈ। ਰੱਬਾ ਮੇਰੇ ਬਾਪੂ ਦੀ ਉਮਰ ਲੰਮੀ ਕਰੀ, ਮੇਰਾ ਸੁਪਨਾ ਮੈਨੂੰ ਦੁਨੀਆ ਕਮਾਉਣੀ ਹੈ। ਰੱਬਾ ਮੇਰੇ ਬਾਪੂ ਦੀ ਉਮਰ ਲੰਮੀ ਕਰੀ, ਮੇਰਾ ਸੁਪਨਾ ਮੈਨੂੰ ਦੁਨੀਆ ਕਮਾਉਣੀ ਹੈ। ਰੱਬਾ ਮੇਰੇ ਬਾਪੂ ਦੀ ਉਮਰ ਲੰਮੀ ਕਰੀ, ਮੇਰਾ ਸੁਪਨਾ ਮੈਨੂੰ ਦੁਨੀਆ ਕਮਾਉਣੀ ਹੈ,
ਸੁਪਨਾ ਮੈਨੂੰ ਦੁਨੀਆ ਕਮਾਉਣੀ ਹੈ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
ਓ ਮਾਇਆ ਮਹਿੰਦੀ ਰੋਕਾ ਯਾ ਵਿਆਹ ਦਾ ਹੋਵੇ ਮੌਕਾ, ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ। ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਕਨਵੀਨੀਐਂਟਲੀ ਲੋਕੇਟਡ ਇਨ ਬੌਨ। ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ 416-433-9191, 416-433-9191।
ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
ٹرک کا گھومتا پہیا کینیڈا کی معیشت کی ترقی کا ضامن، آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے۔ ٹرک مینول یا پھر آٹومیٹک، ٹرک کی بہترین سروس کے لیے کوئک ٹرک لیو تھرو آؤٹ انٹیریو، نو اپوائنٹمنٹ نیڈیڈ، ڈرائیو تھرو فیسلٹی، ون سٹاپ شاپ۔ اب تیسری لوکیشن ایگزٹ 579 فرام ہائی وے 401 ان نیپنی، کوئک ٹرک لیو 519-622-0660, quicktruckloop.com।
शाह एंटरटेनमेंट के नासिर शाह लेकर आ रहे हैं दुनिया का मकबूल तरीन शो खबर हार आपके अपने शहर ब्रैम्पटन में जून 26 शाम 5 बजे एट कैनेडियन कन्वेंशन सेंटर ब्रैम्पटन में। खबर हार आफ्ताब इकबाल अपनी पूरी टीम के साथ आपके अपने शहर ब्रैम्पटन में। टिकट्स और स्पॉन्सरशिप के लिए कॉल कीजिए 416-526-6800 416-526-6800।
एना सोना